S&S Lawyers ਕੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਮਿੱਤਰਾਂ ਦੇ ਜੰਕਸ਼ਨ ਤੇ,
ਉਹ ਕਿਹੜੇ ਜੰਕਸ਼ਨ ਤੇ?
ਉਹ ਟਿੱਕਾ ਜੰਕਸ਼ਨ ਤੇ।
ਰਾਤ ਲੱਗੀਆਂ ਮਹਿਫਲਾਂ ਨਾਰੇ,
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ।
ਰੈਸਟੋਰੈਂਟ 'ਚ ਪੀਟਰ ਬਿਲਟ ਖੜਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ VIP ਲੌਂਜ ਵੀ ਹੈ। ਇੰਨਾ ਹੀ ਨਹੀਂ, ਮੰਡੇ ਤੋਂ ਥਰਸਡੇ ਤੱਕ ਟਿਕ ਹਾਊਸ ਤੇ 20% ਆਫ ਮਿਲੇਗਾ।
ਟਿੱਕਾ ਜੰਕਸ਼ਨ, ਕਾਲ 647-429-4040 647-429-4040 40 40।
ਕੁੱਟ ਕੁੱਟ ਖੋਇਆ ਮੱਠੀਆਂ ਛਪਾਨੀਆਂ, ਕੋਲੈਸਟ੍ਰੋਲ ਫਿਰ ਤੇਲ ਚ ਸਮੋਸੇ ਪਕਾਨੀਆਂ, ਹੈ ਨੀ ਨਾ ਮੇਰੇ ਸਮੋਸਾ ਪੈਟੀ ਜਾਣੀਆਂ, ਹਾਏ ਵੇ ਮੇਰੇ ਹਾੜੀਆਂ ਮੈਂ ਕੱਚੇ ਹੀ ਬਸ ਜਾਣੀਆਂ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165।
ਲਾਈਫ ਵਿਜ਼ਟਰ ਡਿਸੇਬਿਲਟੀ ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈ ਵਿਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਥੈਂਕ ਯੂ।
416-917-1456 416-917-1456 ਰਾਜਪਾਲ ਬਰਾੜ।
ਪੰਜਾਬ ਚੋ ਖਾੜਕੂਵਾਦ ਦਾ ਦੌਰ ਖਤਮ ਹੋ ਰਿਹਾ ਸੀ ਤੇ ਬਦਮਾਸ਼ੀ ਦਾ ਸ਼ੁਰੂ।
Fox Studio Media Group ਬੜੇ ਮਾਣ ਨਾਲ ਪੇਸ਼ ਕਰਦੇ ਨੇ ਪੰਜਾਬੀ ਫਿਲਮ ਮਸੰਦ।
ਕਦੇ ਸ਼ੇਰਾਂ ਦੇ ਸ਼ਿਕਾਰ ਨਹੀਂ ਹੋ ਕਰਦੇ,
ਵੇਖੋ 11 ਨਵੰਬਰ ਨੂੰ ਨੇੜਲੇ ਸਿਨੇਮੇ ਘਰਾਂ ਚ।
ਪਿਛਲੇ 18 ਸਾਲਾਂ ਤੋਂ ਮੌਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੌਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ। first, second, third mortgage, home equity, business loan, debt consolidation, refinance, rent to own le. Call karo Devinder Pawar nu 6479888731 6479988731.
Je nahi hona khajjal khwar ta call karo
Devinder Pawar.
Jekar ek var ina tuhadi file vekh ke ha keh ditti ta apne vaade te hamesha khare utarde han. License number 10845, independently owned and operated.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473004436।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ-ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੰਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946400 ਜਾਂ ਫਿਰ ਲੰਡਨ 6474182130 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
हेलो दीदी, मुबारका, साड़ी सारी फैमिली दा इमिग्रेशन वीजा आ गया, नेक्स्ट वीक साड़ी फ्लाइट है।
जसजीत, वीजा आ गया है, दिल करदा पलक चपक दे तेरे कोल पहुंच जावा।
आखिरकार ICC इमिग्रेशन दी बदौलत मेरा कैनेडा च पढ़न दा सपना सच हो ही गया।
इना सब खुशियां ते खेड़ियां दा राज ICC इमिग्रेशन। इमिग्रेशन संबंधी हर तरह दी सर्विसेज लई कांटेक्ट ICC इमिग्रेशन 9054612424 या फिर पहुंचो 1137 डेरी रोड, मिसिसागा। ICC इमिग्रेशन।
हाँ जी, जरा एक वेबसाइट नोट करो, afcgrocery.com। ए है जी एशियन फूड सेंटर दी ब्रांड न्यू वेबसाइट, जिथों तुसी इंडो कैनेडियन ग्रोसरी, मठियाईयां, ताजियां सब्जियां, फल फ्रूट, इंडिया वाले भांडे, सजावट दा समान, सारा कुछ जो स्टोर ते जाके देखना। हुण एशियन फूड सेंटर दी इस वेबसाइट ते देखो, $100 या इस तो ज्यादा दे ऑर्डर ते पाओ फ्री डिलीवरी इन ऑल GTA एरियाज, फ्री कर्बसाइड पिकअप अवेलेबल इन ऑल लोकेशंस ऑन सेम डे। विजिट afcgrocery.com।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਕੀ ਹਾਲ ਚਾਲ ਦੋਸਤੋ ਤੁਹਾਡਾ? ਮੈਂ ਤਾਂ ਉਮੀਦ ਹੀ ਕਰ ਸਕਦਾ ਕਿ ਸਾਰਿਆਂ ਦਾ ਹਾਲ ਚਾਲ ਠੀਕ ਹੋਊਗਾ, ਕਿਉਂਕਿ ਜਿਹਦਾ ਹਾਲ ਚਾਲ ਠੀਕ ਨਾ ਹੋਇਆ ਉਹਨੇ ਸਾਡਾ ਰੇਡੀਓ ਨਹੀਂ ਸੁਣਨਾ। ਤੁਸੀਂ ਕੰਮਾਂ ਕਾਰਾਂ 'ਤੇ ਤੁਰੇ ਫਿਰਦੇ ਸੁਣਦੇ ਰਹਿੰਦੇ ਹੋ, ਇਸ ਕਰਕੇ ਤੁਸੀਂ ਤੰਦਰੁਸਤ ਹੋ, ਅਤੇ ਇਹਦਾ ਮਤਲਬ ਉਮੀਦ 'ਤੇ 100% ਪੂਰਾ ਉਤਰਦੇ ਹੋ, ਪੂਰੇ ਤੰਦਰੁਸਤ ਹੋ ਤੁਸੀਂ, ਨਾਲੇ ਨਾਲ ਆਪਣੇ ਕੰਮ ਕਾਰ ਕਰੀ ਜਾਂਦੇ ਹੋ, ਨਾਲ ਦੀ ਨਾਲ ਸਾਡਾ ਰੇਡੀਓ ਲਾਇਆ ਹੋਇਆ। ਮਿਹਰਬਾਨੀ ਦੋਸਤੋ, ਪ੍ਰੋਗਰਾਮ 'ਚ ਤਾਂ ਤੁਸੀਂ ਕਾਲ ਕਰਦੇ ਹੋ, ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕਾਫੀ ਸਾਰੇ ਸੱਜਣ ਮਿੱਤਰ ਕਾਲਸ ਕਰਦੇ ਰਹਿੰਦੇ ਨੇ। ਨਾਲ ਦੀ ਨਾਲ ਅਸੀਂ ਸਪੋਂਸਰ ਦੇ ਸੁਨੇਹੇ ਵੀ ਦਿੰਦੇ ਹੁੰਦੇ ਹਾਂ ਦੋਸਤੋ, ਜਦੋਂ ਕਿਤੇ ਕੋਈ ਪ੍ਰੋਫੈਸ਼ਨਲ ਸਰਵਿਸ ਲੈਣੀ ਹੋਵੇ ਸਾਡੇ ਸਪੋਂਸਰਸ ਕੋਲ ਵੀ ਜ਼ਰੂਰ ਜਾਇਆ ਕਰੋ। ਜੇ ਕਿਸੇ ਦਾ ਫੋਨ ਨੰਬਰ ਭੁੱਲ ਜੇ ਮੈਨੂੰ ਕਾਲ ਕਰ ਲਈ, ਮੇਰਾ ਨੰਬਰ 6473384436 ਆ, ਜਾਂ ਰਾਣਾ ਜੀ ਨੂੰ ਕਾਲ ਕਰ ਲਈ 9059154484। ਦੋਸਤੋ, ਬੰਦੇ ਨੇ ਬੜੀਆਂ ਖੋਜਾਂ ਕੀਤੀਆਂ ਨੇ, ਇੰਨੀਆਂ ਖੋਜਾਂ ਕੀਤੀਆਂ ਬਈ ਬੰਦੇ ਦੀ ਲਾਈਫ ਆ ਜਿਹੜੀ ਹੁਣ ਬੜੀ ਆਰਾਮਦਾਇਕ ਜੀ ਹੋ ਗਈ ਆ। ਜਾਣੀ ਅੱਖ ਝਪਕਣ ਨੂੰ ਤਾਂ ਦੇਰ ਲੱਗਦੀ ਆ, ਅਤੇ ਜੇ ਦੂਰ ਬੈਠੇ, ਹਜ਼ਾਰਾਂ ਮੀਲ ਦੂਰ ਬੈਠੇ ਇੰਡੀਆ ਗੱਲ ਕਰਨੀ ਹੋਵੇ ਉਦੋਂ ਹੀ ਬਸ ਵਟਸਐਪ ਦੇ ਉੱਤੇ ਬਸ ਤੁਸੀਂ ਨੰਬਰ ਫੀਡ ਕੀਤਾ ਹੁੰਦਾ, ਬਸ ਉਹ ਫੋਨ ਦਾ ਸਾਈਨ ਜਿਹਾ ਦੱਬੋ। ਇੱਥੋਂ ਜਾਣਾ ਹੋਵੇ, ਦੂਰ ਟਰੱਕਾਂ ਵਾਲੇ ਵੀਰ ਜਾਂਦੇ ਆ ਅਤੇ ਸਮਾਨ ਕਿਤੇ ਦੀ ਕਿਤੇ ਪਹੁੰਚ ਜਾਂਦਾ। ਇੰਨੀ ਨੇੜੇ ਹੋ ਗਈ ਆ ਦੁਨੀਆ, ਤਰੱਕੀ ਕਰ ਲਈ ਆ ਬੰਦੇ ਨੇ, ਬਹੁਤ ਆਰਾਮਦਾਇਕ ਬਣ ਗਈ ਆ ਲਾਈਫ ਆ ਜਿਹੜੀ। ਪਰ ਜਿਵੇਂ ਜਿਵੇਂ ਬੰਦਾ ਤਰੱਕੀ ਕਰਦਾ ਜਾਂਦਾ, ਉਵੇਂ ਉਵੇਂ ਮੈਨੂੰ ਨਹੀਂ ਸਮਝ ਲੱਗੀ ਇਸ ਗੱਲ ਦੀ ਅਜੇ ਤਾਈਂ ਪੂਰੀ, ਅੱਧੀ ਪਚੱਧੀ ਤਾਂ ਲੱਗ ਗਈ ਆ, ਬਈ ਸਮੱਸਿਆਵਾਂ ਬੰਦੇ ਦੀਆਂ ਵੱਧਦੀਆਂ ਕਿਉਂ ਜਾਂਦੀਆਂ ਨੇ? ਦਿਨ ਬ ਦਿਨ ਬੰਦਾ ਉਪਰਾਮ ਰਹਿੰਦਾ, ਉਦਾਸ ਰਹਿੰਦਾ, ਡਿਪਰੈਸ਼ਨ ਦਾ ਮਾਰਾ ਹੋਇਆ, ਚੋਰੀ, ਠੱਗੀ, ਬੇਈਮਾਨੀ, ਕਤਲੋ ਗਾਰਤ, ਇਹ ਸਭ ਵਧੀ ਜਾਂਦੀ ਆ। ਆਰਾਮਦਾਇਕ ਜ਼ਿੰਦਗੀ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਦੇ ਵਿੱਚ ਜਿਹਨੂੰ ਠਰੰਮਾ ਪੇਸ਼ੈਂਸ ਕੰਟੈਂਟਮੈਂਟ ਕਹਿੰਦੇ ਹਾਂ ਸਬਰ ਸੰਤੋਖ ਉਹ ਹੈ ਨਹੀਂ ਗਾ। ਦੇਖੋ ਆਪਾਂ ਨੂੰ ਸ਼ੋਰਟੀ ਤਾਂ ਹੋ ਗਈ ਨਾ ਬਈ ਬਈ ਆਪਣੇ ਕੋਲ ਥੋੜ੍ਹੇ ਬਹੁਤ ਸਕਿੱਲਸ ਹੈਗੇ ਆ ਆਪਾਂ ਕੰਮ ਕਰਕੇ ਰੋਟੀ ਆ ਜਿਹੜੀ ਆਪਦੀ ਖਾ ਲੈਣੀ ਆ ਪਰ ਫਿਰ ਵੀ ਜਿਹੜਾ ਠੰਮਾ ਹੁੰਦਾ ਵੀ ਕੱਲ੍ਹ ਨੂੰ ਪਰਸੋਂ ਨੂੰ ਰੋਟੀ ਤਾਂ ਖਾ ਹੀ ਲੈਣੀ ਆ ਨਾ ਉਹ ਹੈ ਨਹੀਂ ਅਤੇ ਦੂਜੇ ਪਾਸੇ ਤਾਂ ਚਲੋ ਫਿਜ਼ੀਕਲ ਨੀਡਸ ਨੇ ਬੰਦਿਆਂ ਦੀਆਂ ਕਿਸੇ ਨੇ ਘੱਟ ਖਾ ਲਈ ਕਿਸੇ ਨੇ ਵੱਧ ਖਾ ਲਈ ਮਾਨਸਿਕ ਤੌਰ 'ਤੇ ਜਿਹੜੀ ਤ੍ਰਿਪਤੀ ਹੁੰਦੀ ਆ ਨਾ ਬੰਦੇ ਦੀ ਉਹ ਲਗਾਤਾਰ ਘੱਟ ਰਹੀ ਆ ਮਾਨਸਿਕ ਤੌਰ 'ਤੇ ਸੰਤੁਸ਼ਟ ਰਹਿਣਾ ਹਰ ਇੱਕ ਬੰਦਾ ਜਦੋਂ ਮੈਂ ਕਹਿੰਦਾ ਮੇਰਾ ਮਤਲਬ ਕਹਿਣ ਦਾ ਮੈਜੋਰਿਟੀ ਆਫ ਦਾ ਪੀਪਲ ਹੁੰਦਾ ਮੈਜੋਰਿਟੀ ਆਫ ਦਾ ਪੀਪਲ ਆ ਜਿਹੜੇ ਸਾਰਾ ਦਿਨ ਭੱਜ ਦੌੜ ਚੱਕ ਲਓ ਮਾੜੀ ਜਿਹੀ ਗੱਲ ਕਰੋ ਜੇ ਨਾ ਸਹਿਮਤ ਹੋਵੋ ਗਾਲਾਂ ਉੱਖੜੇ ਰਹਿੰਦੇ ਨੇ ਆਪਾਂ ਸਾਰੀ ਦੁਨੀਆ ਅਤੇ ਹੋਰ ਸੱਭਿਆਚਾਰਾਂ ਦੀ ਤਾਂ ਗੱਲ ਕਰ ਨਹੀਂ ਨਾ ਸਕਦੇ ਗੇ ਕਿਉਂਕਿ ਪਤਾ ਨਹੀਂ ਹੁੰਦਾ ਘੱਟ ਪਤਾ ਹੁੰਦਾ ਲਿਟਰੇਚਰ ਪੜ੍ਹ ਕੇ ਪਤਾ ਲੱਗਦਾ ਪਰ ਆਪਾਂ ਆਪਣੇ ਬਾਰੇ ਹੀ ਗੱਲ ਕਰ ਸਕਦੇ ਹਾਂ ਨਾ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਹਦੀਆਂ ਇਹ ਜਿਹੜੀਆਂ ਇਹ ਜਿਹੜਾ ਕੁਛ ਹੋ ਰਿਹਾ ਨਾ ਬੰਦਾ ਜਿਹੜੇ ਤਰੀਕੇ ਨਾਲ ਜ਼ਿੰਦਗੀ ਜਿਉਂਦਾ ਜਾਂ ਜਿਸ ਤਰੀਕੇ ਨਾਲ ਬੰਦੇ ਦੀ ਜ਼ਿੰਦਗੀ ਦਿਸਦੀ ਆ ਉੱਤੋਂ ਇਹਦੇ ਰੂਟ ਕੌਜ਼ਸ ਬਚਪਨ 'ਚ ਪਏ ਹੁੰਦੇ ਆ ਅਤੇ ਇੱਕ ਇਹਦਾ ਕਾਰਨ ਇਹ ਵੀ ਹੈ ਵੀ ਬੰਦੇ ਦੇ ਵਿੱਚ ਨਾ ਇੰਨਾ ਪੋਟੈਂਸ਼ੀਅਲ ਆ ਅਨਲਿਮਿਟਡ ਪੋਟੈਂਸ਼ੀਅਲ ਆ ਉਹ ਪੋਟੈਂਸ਼ੀਅਲ ਨੂੰ ਯੂਟੀਲਾਈਜ਼ ਨਹੀਂ ਕੀਤਾ ਜਾਂਦਾ ਜਾਂ ਛੋਟਿਆਂ ਹੁੰਦਿਆਂ ਸਾਨੂੰ ਜਿਹੜੀ ਇਹ ਢੰਗ ਤਰੀਕੇ ਵਿਧੀਆਂ ਜਿਹੜੀਆਂ ਸਾਨੂੰ ਦੱਸੀਆਂ ਜਾਂਦੀਆਂ ਨੇ ਉਹ ਠੀਕ ਨਹੀਂ ਸਾਡੇ ਉੱਤੇ ਬਹੁਤੀਆਂ ਚੀਜ਼ਾਂ ਥੋਪੀਆਂ ਜਾਂਦੀਆਂ ਇਗਨੋਰੈਂਟਲੀ ਬੰਦਾ ਜਿਹੜਾ ਹੈਗਾ ਨਾ ਜਿਵੇਂ ਕਲੀ ਤੋਂ ਫੁੱਲ ਬਣਦਾ ਐਂ ਬੰਦੇ ਦੀਆਂ ਜਿਹੜੀਆਂ ਸਾਰੀਆਂ ਬਿਰਤੀਆਂ ਕਲਾਵਾਂ ਉਹਦੇ 'ਚ ਜਿਹੜਾ ਪੋਟੈਂਸ਼ੀਅਲ ਪਿਆ ਹੁੰਦਾ ਨਾ ਉਹਨੇ ਐਂ ਫੁੱਲਣਾ ਫੈਲਣਾ ਹੁੰਦਾ ਪਰ ਸਾਡੇ ਸਮਾਜ 'ਚ ਜਿਹੜੇ ਸਮਾਜ 'ਚੋਂ ਅਸੀਂ ਆਏ ਹਾਂ ਸਾਡੇ ਸਮਾਜ ਦੇ ਵਿੱਚ ਉਹ ਘੁੱਟਿਆ ਰਹਿੰਦਾ ਸ਼ੁਰੂ ਤੋਂ ਛੋਟਾ ਹੁੰਦਾ ਹੀ ਜੇ ਉਹਦੇ ਵਿੱਚੋਂ ਕੋਈ ਕਰੂੰਬਲ ਫੁੱਟਣ ਲੱਗਦੀ ਆ ਨਾ ਤਾਂ ਉਹਨੂੰ ਝਿੜਕ ਕੇ ਕੁੱਟ ਕੇ ਮਜ਼ਾਕ ਕਰਕੇ ਉਹਨੂੰ ਦਬਾ ਦਿੱਤਾ ਜਾਂਦਾ ਉੱਥੇ ਹੀ ਬਚਪਨ ਦੇ ਵਿੱਚ ਜਿਹੜੀ ਸਿੱਖਣ ਦੀ ਪ੍ਰਕਿਰਿਆ ਉਹ ਬਹੁਤ ਤੇਜ਼ ਹੁੰਦੀ ਹੈ ਵੱਡਾ ਹੋ ਕੇ ਬੰਦਾ ਨਹੀਂ ਸਿੱਖ ਸਕਦਾ ਵੱਡਾ ਹੋ ਕੇ ਤਾਂ ਜੇ ਸਿੱਖਣ ਦੀ ਗੱਲ ਵੀ ਕਰੇ ਬੰਦਾ ਉਹ ਸਿੱਖੂ ਕੀ ਤੋਂ ਨਾਲ ਦੇ ਨੂੰ ਪੁੱਛੋ ਨਾਲ ਦਾ ਕਹੂਗਾ ਨਾ ਇਹ ਤਾਂ ਬਹੁਤ ਮਾੜੀ ਗੱਲ ਆ ਇਹ ਤਾਂ ਬਹੁਤ ਭੈੜੀ ਗੱਲ ਆ ਕੋਈ ਗੱਲ ਕਰ ਲਓ ਤੁਸੀਂ ਸਮਾਜ 'ਤੇ ਕਰ ਲਓ ਵਿਗਿਆਨ 'ਤੇ ਕਰ ਲਓ ਧਰਮ 'ਤੇ ਕਰ ਲਓ ਸੱਭਿਆਚਾਰ ਬਾਰੇ ਕਰ ਲਓ ਬਾਅਦ 'ਚ ਤਾਂ ਬੰਦਾ ਚੁੱਪ ਰਹਿਣਾ ਸਿੱਖਦਾ ਵੀ ਕਾਹਨੂੰ ਐਵੇਂ ਪੰਗੇ ਲੈਣੇ ਆ ਛੱਡੋ ਪਰੇ ਮੂੰਹ ਕਾਹਨੂੰ ਖੋਲ੍ਹਣਾ ਚੁੱਪ ਰਹੋ ਬਸ ਬਾਅਦ 'ਚ ਤਾਂ ਬੰਦਾ 40-45 ਸਾਲ ਦਾ ਹੋ ਕੇ ਨਾ ਬੰਦਾ ਬੜਾ ਡਿਫੈਂਸਿਵ ਹੋ ਜਾਂਦਾ ਉਹ ਕਹਿੰਦਾ ਬਸ ਜ਼ਿੰਦਗੀ ਦੇ ਇੰਨੇ ਕੁ ਸਾਲ ਲੰਘ ਗਏ ਆ ਹੁਣ ਚੁੱਪ ਚਾਪ ਲੰਘਾ ਲਓ ਆਪਾਂ ਬੋਲ ਕੇ ਕੀ ਲੈਣਾ ਆਪਾਂ ਆਪਦਾ ਕੰਮ ਕਰਦੇ ਹਾਂ ਸਵੇਰ ਤੋਂ ਸ਼ਾਮ ਤਾਈਂ ਸ਼ਾਮ ਨੂੰ ਜਾ ਕੇ ਪਰਿਵਾਰ 'ਚ ਬੈਠ ਜਾਂਦੇ ਹਾਂ ਅਤੇ ਆਪਾਂ ਮੌਜਾਂ ਕਰੋ ਆਪਾਂ ਖਾਮ ਖਾ ਦੀ ਦੁਸ਼ਮਣੀ ਐਵੇਂ ਸਹੇੜਨੀ ਆ ਸਾਡੇ ਪੰਜਾਬੀ ਕਲਚਰ ਦੇ ਵਿੱਚ ਜਿਹੜੀ ਦੁਸ਼ਮਣੀ ਆ ਨਾ ਉਹ ਐਵੇਂ ਚੱਲ ਪੈਂਦੀ ਆ ਐਵੇਂ ਵਿਰੋਧ ਡਾਂਗਾਂ ਸੋਟੇ ਘਸੁੰਨ ਮੁੱਕੀ ਉਹ ਤਾਂ ਐਵੇਂ ਹੀ ਆ ਉਹ ਤਾਂ ਗਾਣਿਆਂ 'ਚ ਸੁਣ ਲਓ ਤੁਸੀਂ ਸਾਨੂੰ ਸਿਖਾਇਆ ਹੀ ਇਹ ਜਾਂਦਾ ਵੀ ਉਹ ਜੱਟ ਦਾ ਪੁੱਤ ਕਾਹਦਾ ਜਿਹੜਾ ਬਾਹਰ ਗਿਆ ਅਤੇ ਉਹਨੇ ਹਿਲਜੁਲ ਨਾ ਕੀਤੀ ਇਹੀ ਸਿਖਾਇਆ ਜਾਂਦਾ ਨਾ ਸਾਨੂੰ ਮੈਂ ਕਲਚਰ ਦੀ ਵੀ ਗੱਲ ਕਰ ਰਿਹਾ ਅਤੇ ਕਲਚਰ 'ਚ ਭਾਰੂ ਕਲਚਰ ਤੁਹਾਨੂੰ ਪਤਾ ਹੀ ਆ ਫਿਰ ਆਪਾਂ ਹਰ ਰੋਜ਼ ਹੀ ਗੱਲ ਕਰਦੇ ਹਾਂ ਤਕਰੀਬਨ ਅੱਛਾ ਹੁਣ ਉਹ ਬਚਪਨ ਦੇ ਵਿੱਚ ਛੋਟੇ ਹੁੰਦਿਆਂ ਜਿਹੜੀ ਚੀਜ਼ ਸਿੱਖਣੀ ਸੀ ਬੱਚੇ ਨੇ ਜਿਹੜੀ ਚੀਜ਼ ਕੁਦਰਤੀ ਤੌਰ 'ਤੇ ਉਹਦੇ ਅੰਦਰ ਪ੍ਰਕਿਰਿਆ ਚੱਲਣੀ ਸੀ ਵਰਤਾਰਿਆਂ ਨੂੰ ਸਮਝਣ ਦੀ ਚੀਜ਼ਾਂ ਨੂੰ ਸਮਝਣ ਦੀ ਉਹਨਾਂ ਦਾ ਹੱਲ ਲੱਭਣ ਦੀ ਉਹ ਚੱਲਦੀ ਨਹੀਂ ਇਸ ਕਰਕੇ ਕਲਚਰ 'ਚ ਜਿਹੜੀਆਂ ਭਾਰੂ ਗੱਲਾਂ ਪਈਆਂ ਉਹਦੇ ਮਾਂ ਪਿਓ ਰਾਹੀਂ ਜਾਂ ਟੀਚਰਾਂ ਰਾਹੀਂ ਉਹ ਉਹਦੇ ਮਨ 'ਤੇ ਥੋਪ ਦਿੱਤੀਆਂ ਜਾਂਦੀਆਂ ਇਸ ਕਰਕੇ ਉਹ ਵੀ ਉਹ ਵੀ ਉਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਿਹਾ ਉਹਦਾ ਪਰਿਵਾਰ ਆ, ਜਿਹੋ ਜਿਹਾ ਸਮਾਜ ਆ, ਜਿਹੋ ਜਿਹਾ ਆਲਾ ਦੁਆਲਾ, ਜਿਹੋ ਜਿਹਾ ਅਧਿਆਪਕ ਆ। ਤੁਸੀਂ ਇਹਦੇ ਗੱਲ ਨਾਲ ਅੱਧੇ ਪਚੱਧੇ ਵੀ ਸਹਿਮਤ ਨਹੀਂ ਹੋਣੇ, ਪਰ ਜਦੋਂ ਕੋਈ ਵਿਲੱਖਣ ਹੁੰਦਾ ਕੁਝ, ਉਹਦੀਆਂ ਅਸੀਂ ਉਦਾਹਰਣਾਂ ਦਿੰਦੇ ਹਾਂ। ਇਹਦਾ ਮਤਲਬ ਉਹ ਉਦਾਹਰਣ ਤਾਂ ਬਣਦਾ ਵੀ ਸਮਾਜ ਦੇ ਵਿੱਚ ਉਹ ਬਾਕੀਆਂ ਨਾਲੋਂ ਵਿਲੱਖਣ ਆ। ਬਾਬੇ ਨਾਨਕ ਦੀ ਉਦਾਹਰਣ ਲੈ ਲਓ, ਬਾਬੇ ਨਾਨਕ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਉਹਨੇ ਪਾਂਧੇ ਨੂੰ ਬਾਬੇ ਨਾਨਕ ਨੇ ਪੜ੍ਹਨੇ ਪਾਤਾ, ਵੀ ਟੀਚਰ ਵੀ, ਕਹਿਣ ਦਾ ਤਾਂ ਮਤਲਬ ਇਹ ਹੈ ਵੀ ਟੀਚਰ ਵੀ ਬਾਬੇ ਨਾਨਕ ਦਾ ਹੈਰਾਨ ਰਹਿ ਗਿਆ, ਬਾਬੇ ਨਾਨਕ ਦੇ ਕੁਐਸਚਨ ਇਹੋ ਜਿਹੇ ਸੀ। ਉੱਥੋਂ ਤੱਕ ਤਾਂ ਗੱਲ ਠੀਕ ਹੈ ਕਿਉਂਕਿ ਬਾਬਾ ਨਾਨਕ ਫਿਲੋਸਫਰ ਸੀ, ਬਾਬਾ ਨਾਨਕ ਗੁਰੂ ਸੀ, ਪਰ ਸਵਾਲ ਇੱਥੇ ਇਹ ਹੈ ਜਿਹੜਾ ਆਪਾਂ ਕਰ ਰਹੇ ਹਾਂ, ਆਪਾਂ ਆਮ ਬੰਦਿਆਂ ਦੀ ਗੱਲ ਕਰ ਰਹੇ ਹਾਂ, ਆਮ ਬੱਚਿਆਂ ਦੀ ਗੱਲ ਕਰ ਰਹੇ ਹਾਂ। ਇਹ ਕੇਪੇਬਿਲਟੀ ਹੈ ਜਿਹੜੀ ਉਹ ਹਰੇਕ ਬੱਚੇ ਦੇ ਅੰਦਰ ਹੁੰਦੀ ਹੈ ਵੀ ਉਹ ਆਲੇ ਦੁਆਲੇ ਬਾਰੇ ਸਵਾਲ ਕਰੇ, ਉਹਦਾ ਜਵਾਬ ਲੱਭੇ, ਆਲਾ ਦੁਆਲਾ ਉਹਨੂੰ ਕੁਛ ਟਾਈਮ ਦੇਵੇ ਜਵਾਬ ਲੱਭਣ ਦੇ ਲਈ। ਆਲੇ ਦੁਆਲੇ ਤਾਂ ਜੇ ਬੱਚਾ ਸਵਾਲ ਕਰਦਾ ਤਾਂ ਮਾਂ ਪਿਓ ਦਾ ਥੱਪੜ ਤਿਆਰ ਹੁੰਦਾ। ਕਈ ਕਈ ਸਵਾਲ ਬੜੇ ਵਿਲੱਖਣ ਹੁੰਦੇ ਨੇ, ਉਹ ਸਵਾਲ ਆ ਜਿਹੜੇ ਜਦੋਂ ਕਰਦਾ ਮਾਂ ਪਿਓ ਨੂੰ ਲੱਗਦਾ ਵੀ ਇਹ ਸਵਾਲ ਜੇ ਨੇ ਬਾਹਰ ਜਾ ਕੇ ਕਰਤਾ ਨਾ ਤੇ ਟੀਚਰ ਨੇ ਤਾਂ ਕੁੱਟ ਕੁੱਟ ਕੇ ਇਹਨੂੰ ਕੰਨਾਂ ਤੋਂ ਕਰ ਦੇਣਾ ਬੋਲਾ ਤੇ ਗੱਲਾਂ ਕਰ ਦੇਣੀਆਂ ਲਾਲ, ਇਸ ਕਰਕੇ ਉਹ ਸਵਾਲ ਕਰਦਾ ਹੀ ਨਹੀਂ। ਤੇ ਕਈ ਖਾਸ ਸਮੇਂ ਤੇ ਕੀਤੇ ਹੋਏ ਖਾਸ ਸਵਾਲ ਆ ਜਿਹੜੇ ਉਹ ਪਰਿਵਾਰ ਦੇ ਲਈ ਸ਼ਰਮਿੰਦਗੀ ਦਾ ਕਾਰਨ ਵੀ ਬਣ ਸਕਦੇ ਆ, ਪਰਿਵਾਰਾਂ ਦੇ ਕਤਲ ਵੀ ਹੋ ਸਕਦੇ ਆ। ਜਦੋਂ ਬੱਚਾ ਥੋੜ੍ਹਾ ਜਿਹਾ ਅੱਗੇ ਵੱਧਦਾ ਹੈ, ਜਵਾਨੀ ਵੱਲ ਪੈਰ ਰੱਖਦਾ, ਉਦੋਂ ਵੀ ਉਹਦੇ 'ਤੇ ਬੰਦਿਸ਼ਾਂ। ਇਸ ਕਰਕੇ ਬੰਦਾ ਚਾਹੀਦਾ ਤਾਂ ਇਹ ਆ ਵੀ 25 ਸਾਲ ਦੀ ਉਮਰ ਤੱਕ ਬੰਦੇ ਨੇ, ਬੱਚੇ ਨੇ ਬਹੁਤ ਕੁਛ ਸਿੱਖ ਜਾਣਾ ਹੁੰਦਾ। ਪਰ ਮਾਫ ਕਰਿਓ ਦੋਸਤੋ, ਸਾਡੇ ਪੰਜਾਬੀ ਸਮਾਜ ਦੇ ਵਿੱਚ 90% ਲੋਕ ਆ ਜਿਹੜੇ ਕੁਝ ਨਹੀਂ ਸਿੱਖਦੇ। ਮੈਂ ਉਹਨਾਂ ਨੂੰ ਲੋਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦਾ, ਮੈਂ ਸਮਾਜ ਨੂੰ ਜ਼ਿੰਮੇਵਾਰ ਠਹਿਰਾਉਂਦਾ। ਉਹ ਕੁਛ ਨਹੀਂ ਸਿੱਖਦੇ, ਉਹ ਜਿਹੇ ਜੇ ਜੰਮੇ ਆ ਧਰਤੀ ਦੇ ਉੱਤੇ ਉਹੋ ਜਿਹੇ ਰਹਿ ਜਾਂਦੇ ਨੇ। ਅੱਛਾ, ਫਿਰ ਉਹ 90% ਦੇ ਵਿੱਚੋਂ ਮੂੜ ਮੱਤ, ਲੜਾਈ ਝਗੜਾ ਕਰਨ ਵਾਲੇ, ਹਥਿਆਰ ਚੱਕਣ ਵਾਲੇ, ਸਿਰੇ ਦੇ ਲਾਈ ਲੱਗ ਗਾਲਾਂ ਕੱਢਣ ਵਾਲੇ, ਜਾਂ ਡਰੂ ਕਿਸਮ ਦੇ, ਉਹ ਰਹਿ ਜਾਂਦੇ ਨੇ। ਇਸ ਕਰਕੇ ਸਮਾਜ ਉਵੇਂ ਹੀ ਚੱਲੀ ਜਾਂਦਾ। ਇਹਦਾ ਝਲਕਾਰਾ ਕਿੱਥੋਂ ਮਿਲਦਾ, ਇਹ ਪਤਾ ਕਿੱਥੋਂ ਲੱਗਦਾ? ਪਤਾ ਲੱਗਦਾ ਵੀ ਜਦੋਂ ਸਮਾਜ ਦੇ ਵਿੱਚ ਅਚਨਚੇਤ ਕੋਈ ਘਟਨਾ ਵਾਪਰ ਜੇ ਤੇ ਫਿਰ ਉਹ ਲੋਕ ਨੇ ਜਿਹੜੇ ਬਹੁਤੇ ਵੱਡੀ ਗਿਣਤੀ ਦੇ ਵਿੱਚ, ਉਹ ਆਪੋ ਆਪਣੇ ਮੀਟਰ ਦੇ ਮੁਤਾਬਕ ਉਹ ਘਟਨਾ ਨੂੰ ਮਾਪਣ ਦੀ ਕੋਸ਼ਿਸ਼ ਕਰਦੇ ਨੇ। ਉਹ ਘਟਨਾ ਨੂੰ ਜਦੋਂ ਮਾਪਦੇ ਨੇ, ਆਂਗਦੇ ਨੇ, ਉਹਦਾ ਐਨਾਲਿਸਿਸ ਕਰਦੇ ਨੇ, ਉਹਨਾਂ ਦਾ ਐਨਾਲਿਸਿਸ ਗਲਤ ਹੁੰਦਾ ਤੇ ਫਿਰ 10% ਜਿਹੜੇ ਸਿਆਣੇ ਲੋਕ ਆ ਜਿਨ੍ਹਾਂ ਨੇ ਧੱਕੇ ਧੁੱਕੇ ਖਾ ਕੇ ਕੁਛ ਸਿੱਖਿਆ ਹੁੰਦਾ, ਕਿਤਾਬਾਂ ਕਤੂਬਾਂ ਪੜ੍ਹੀਆਂ ਹੁੰਦੀਆਂ, ਆਪਣੇ ਕਲਚਰ ਦੀਆਂ ਵੀ, ਦੂਜੇ ਕਲਚਰ ਦੀਆਂ ਵੀ, ਉਹਨਾਂ ਨੂੰ ਲੱਗਦਾ ਵੀ ਇਹ ਠੀਕ ਨਹੀਂ ਹੋ ਰਿਹਾ। ਉਹ 10% ਦੇ ਵਿੱਚੋਂ ਵੀ ਗਾਂ 90% ਜਿਹੜੇ 10% ਰਹਿ ਗਏ ਨਾ, ਉਹਨਾਂ ਚੋਂ 90% ਉਹ ਵੀ ਕਹਿ ਦਿੰਦੇ ਜਦੋਂ ਬਾਕੀ ਚੁੱਪ ਕਰਕੇ ਬੈਠੇ, ਆਪਾਂ ਵੀ ਚੁੱਪ ਕਰ ਜੀ, ਆਪਾਂ ਨੂੰ ਕੀ ਲੋੜ ਪਈ, ਆਪੇ ਮੂੜ ਮਾਤਾ, ਆਪਾਂ ਕੀ ਲੈਣਾ, ਆਪਾਂ ਆਪਦੀ ਜ਼ਿੰਦਗੀ ਕੱਟ ਲੈਣੀ ਆ। ਰਹਿ ਗਏ ਬਹੁਤ ਥੋੜ੍ਹੇ, ਉਹ 10% ਚੋਂ ਵੀ ਗਾ 10% ਰਹਿ ਗਏ, ਉਹ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਉਹਨਾਂ ਦੀ ਕੋਈ ਸੁਣਦਾ ਹੀ ਨਹੀਂ। ਇਸ ਕਰਕੇ ਸਮਾਜ ਜਿਹੋ ਜਿਹਾ ਹੈ ਚੱਲੀ ਜਾਂਦਾ। ਕਿੰਨੇ ਸਾਲ ਹੋ ਗਏ, ਮਤਲਬ ਬਈ 40-45 ਸਾਲ ਤਾਂ ਹੋ ਗਏ ਕਤਲੋਗਾਰਤ ਚੱਲਦੀ ਨੂੰ ਪੰਜਾਬ 'ਚ, ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ ਸੀਗਾ, ਅਜੇ ਵੀ ਲੋਕ ਕਤਲੋਗਾਰਤ ਨੂੰ ਠੀਕ ਠਹਿਰਾਉਂਦੇ ਆ। ਮੈਂ ਹੈਰਾਨ ਹੁੰਦਾ ਇਹਨਾਂ ਦੇਸ਼ਾਂ 'ਚ ਆ ਕੇ ਵੀ, ਜੇ ਕੋਈ ਪੰਜਾਬ ਦਾ ਬੰਦਾ ਤਾਂ ਕਤਲੋਗਾਰਤ ਨੂੰ ਠੀਕ ਠਹਿਰਾਏ, ਉਹ ਤਾਂ ਗੱਲ ਵੱਖਰੀ ਆ। ਇੱਥੇ ਆਇਆ ਹੋਇਆ ਬੰਦਾ ਜਿਹਨੂੰ 15-20 ਸਾਲ ਹੋ ਗਏ, ਉਹ ਵੀ ਕਹਿੰਦਾ ਵੀ ਘਸੁੰਨ ਮੁੱਕੀ ਜਾਇਜ਼ ਹੁੰਦਾ, ਗੋਲੀ ਮਾਰਨੀ ਜਾਇਜ਼ ਆ। ਉਹ ਕਹਿੰਦਾ ਵੀ ਜੇ ਕੋਈ ਬੰਦਾ ਗਲਤ ਕੰਮ ਕਰ ਰਿਹਾ ਨਾ, ਜੇ ਕੋਈ ਬੰਦਾ ਪੁੱਠਾ ਬੋਲ ਰਿਹਾ, ਹੁਣ ਪੁੱਠਾ ਬੋਲਣਾ ਉਹਦੀ ਆਪਦੀ, ਉਹਨੇ ਆਪ ਇੱਕ ਆਪ ਦਿਮਾਗ ਦੇ ਵਿੱਚ ਨਾ ਉਹਨੇ ਇੱਕ ਖਾਕਾ ਜਿਹਾ, ਨਕਸ਼ਾ ਜਿਹਾ ਬਣਾ ਲਿਆ ਵੀ ਆ ਐਂ ਬੋਲਣਾ ਪੁੱਠਾ ਹੁੰਦਾ। ਐਕਚੁਅਲੀ ਪੰਜਾਬੀ ਸਮਾਜ ਦੇ ਵਿੱਚ ਸਵਾਲ ਕਰਨਾ ਪੁੱਠੀ ਗੱਲ ਗਿਣੀ ਗਈ ਆ। ਤੇ ਜਿੱਡਾ ਵੱਡਾ ਬੰਦਾ ਨਾ, ਜੇ ਉਹਨੂੰ ਤੁਸੀਂ ਛੋਟਾ ਜਿਹਾ ਵੀ ਸਵਾਲ ਕਰੋ, ਉਹਨੂੰ ਪੁੱਠਾ ਸਮਝਿਆ ਜਾਂਦਾ। ਹਰ ਕੇ ਬੰਦਾ ਕਹਿੰਦਾ ਵੀ ਮੈਨੂੰ ਸਵਾਲ ਕਰਨ ਦੀ ਲੋੜ ਕੀ ਪਈ ਆ। ਜਿੰਨੇ ਵੀ ਲੋਕਾਂ ਨੇ ਪਿਛਲੇ 40-45 ਸਾਲਾਂ ਦੇ ਵਿੱਚ ਕੋਈ ਜਾਇਜ਼ ਸਵਾਲ ਉਠਾਏ ਨੇ, ਉਹਨਾਂ ਨੂੰ ਜਾਂ ਤਾਂ ਗਾਲਾਂ ਦਾ ਪ੍ਰਸ਼ਾਦ ਵਰਤਾ ਕੇ ਅਤੇ ਚੁੱਪ ਕਰਾ ਦਿੱਤਾ ਜਾਂਦਾ, ਜਾਂ ਉਹਦੇ ਘਰੇ ਧਮਕੀਆਂ ਦਿੱਤੀਆਂ ਜਾਂਦੀਆਂ, ਜਾਂ ਉਹਨੂੰ ਮਾਰ ਦਿੱਤਾ ਜਾਂਦਾ। ਆਮ ਕਰਕੇ ਪੱਤਰਕਾਰਾਂ ਨਾਲ ਵੀ ਇਸ ਤਰ੍ਹਾਂ ਹੁੰਦਾ। ਦੁਨੀਆਂ ਦੇ ਵਿੱਚ ਤੁਸੀਂ ਪੱਤਰਕਾਰਾਂ ਦਾ ਜਦੋਂ ਦਿਨ ਹੁੰਦਾ ਨਾ ਜਰਨਲਿਸਟ ਦਾ, ਉਦੋਂ ਤੁਸੀਂ ਡਾਟਾ ਪੜ੍ਹ ਕੇ ਦੇਖੋ, ਤੁਸੀਂ ਹੈਰਾਨ ਹੋ ਜਾਓਗੇ। ਬਹੁਤ ਸਾਰੇ ਇਹੋ ਜਿਹੇ ਦੇਸ਼ ਆ ਜਿੱਥੇ ਮੂੰਹ ਹੀ ਨਹੀਂ ਖੋਲ ਸਕਦੇ। ਪੰਜਾਬੀ ਦੇ ਵਿੱਚ ਮੂੰਹ ਖੋਲਦੇ ਨੇ, ਪਰ ਉਹ ਨਾਪ ਤੋਲ ਕੇ ਹੀ ਮੂੰਹ ਖੋਲਦੇ ਨੇ। ਪੰਜਾਬ ਦੇ ਪੱਤਰਕਾਰ ਆਪਦੇ ਆਪ ਨੂੰ ਬਹੁਤ ਬਹਾਦਰ ਕਹਾਉਂਦੇ ਨੇ, ਪਰ ਬੜਾ ਨਾਪ ਤੋਲ ਕੇ, ਬਹੁਤ ਹੀ ਨਾਪ ਤੋਲ ਕੇ ਬੋਲਦੇ ਨੇ। ਇੱਥੇ ਤੱਕ ਆਹਦੇ ਪੱਤਰਕਾਰ ਆ, ਇੱਥੇ ਤੱਕ ਕਿੱਤਾ ਹੀ ਬਿਜ਼ਨਸ ਆ ਨਾ। ਇੱਥੇ ਤਾਂ ਬੰਦਾ ਸੋਚਦਾ ਵੀ ਜੇ ਮੈਂ ਆਹ ਖਬਰ ਲਾਤੀ ਸਾਡਾ ਆਹ ਸਪੋਂਸਰ ਨਾਲ ਨਾਰਾਜ਼ ਹੋ ਜੇ, ਜੇ ਮੈਂ ਐਂ ਬੋਲਦਾ ਸਾਡੇ ਰੇਡੀਓ ਸਟੇਸ਼ਨ ਵਾਲੇ ਨਾਲ ਨਾਰਾਜ਼ ਹੋ ਜਾਣ, ਜੇ ਮੈਂ ਆਹ ਗੱਲ ਕਰਤੀ ਤਾਂ CRTC ਨੂੰ ਮੇਰੀ ਕੰਪਲੇਂਟ ਹੋ ਜੂਗੀ। ਇਸ ਕਰਕੇ ਬੜਾ ਨਾਪ ਤੋਲ ਕੇ ਬੋਲਦੇ ਨੇ, ਬਹੁਤ ਹੀ ਮਤਲਬ ਜਿਹੜੀ ਮਰਿਆਦਾ ਬਣਾਈ ਹੋਈ ਆ ਨਾ, ਮਰਿਆਦਾ ਦੀਆਂ ਕੰਧਾਂ 'ਚੋਂ ਵੀ ਅੱਗੇ ਬਹੁਤ ਨੇੜੇ ਉਹਨੂੰ ਸੁੰਗੜ ਕੇ ਹੋਰ ਹੀ ਕਿਤੇ ਵੜ ਜਾਂਦੇ, ਬਸ ਆਪਦਾ ਐਡ ਉੱਡ ਦੇ ਕੇ ਤੁਰ ਜਾਂਦੇ ਨੇ। ਇਹਨੂੰ ਇਸ ਤਰ੍ਹਾਂ ਜਾਣੀ ਸਿਸਟਮ ਚੱਲੀ ਜਾਂਦਾ। ਚਲੋ ਆਪਾਂ ਗੱਲ ਪੰਜਾਬੀ ਸਮਾਜ ਬਾਰੇ ਕਰਦੇ ਸੀ, ਤੁਸੀਂ ਹੋਰ ਛੱਡੋ ਜੀ, ਬਾਕੀ ਸਾਰੀਆਂ ਗੱਲਾਂ ਛੱਡ ਦਿਓ। ਵੀ ਬੱਚੇ ਦੀ ਜਿਹੜੀ ਸੋਚਣ ਦੀ ਪ੍ਰਕਿਰਿਆ ਅਤੇ ਆਲੇ ਦੁਆਲੇ ਜਾਣਨ ਦੀ ਪ੍ਰਕਿਰਿਆ, ਤੁਸੀਂ ਮੇਰਾ ਖਿਆਲ 50-60 ਸਾਲ ਦੇ ਹੋਵੋਗੇ ਆਲੇ ਦੁਆਲੇ। ਅਸੀਂ ਕੀ ਸਿੱਖਿਆ ਦੁਨੀਆਂ ਦੇ ਵਿੱਚੋਂ? ਸਾਨੂੰ ਅਜੇ ਬਾਕੀ ਸਮਾਜਾਂ ਦੇ ਨਾਲ ਜੇ ਕੰਪੈਰੀਜ਼ਨ ਕਰਕੇ ਦੇਖੀਏ ਨਾ, ਪੰਜਾਬੀ ਲੋਕਾਂ ਨੂੰ ਅਜੇ ਆਪਦੇ ਸਰੀਰ ਬਾਰੇ ਪੂਰੀ ਜਾਣਕਾਰੀ ਨਹੀਂ। ਮੈਂ ਬੜੇ ਦਾਅਵੇ ਨਾਲ ਇਹ ਗੱਲ ਕਰ ਰਿਹਾ, ਉਹ ਬੜੀਆਂ ਵੱਡੀਆਂ ਵੱਡੀਆਂ ਕਿਤਾਬਾਂ ਲਿਖੀ ਫਿਰਦੇ ਨੇ, ਨਾ ਤਾਂ ਮਨ ਬਾਰੇ ਪੂਰਾ ਗਿਆਨ ਆ, ਨਾ ਸਰੀਰ ਬਾਰੇ ਪੂਰਾ ਗਿਆਨ ਆ। ਜਦੋਂ ਇੱਥੇ ਸੈਕਸ ਐਜੂਕੇਸ਼ਨ ਦੀ ਗੱਲ ਚੱਲੀ ਸੀ ਨਾ, ਮੈਂ ਇਕੱਲੇ ਇਕੱਲੇ ਦੇ ਇੱਕ ਇੱਕ ਬਿਆਨ ਨੋਟ ਕਰਦਾ ਹੁੰਦਾ ਸੀਗਾ ਵੀ ਇਹ ਕੀ ਕਹਿ ਰਿਹਾ, ਇਹ ਕੀ ਕਹਿ ਰਿਹਾ। ਉਦੋਂ ਵੀ ਮੈਂ ਇਹੋ ਜਿਹੇ ਪ੍ਰੋਗਰਾਮ ਕੀਤੇ ਸੀ, ਉਹ ਭਲਿਓ ਮਾਨਸੋ, ਮਨੁੱਖੀ ਸਰੀਰ ਆ, ਆਪਣੇ ਤੋਂ ਆਪ ਕਾਹਦਾ ਲੁਕਾਉਣਾ। ਮਨ ਬਾਰੇ ਤਾਂ ਕੋਈ ਖਾਸ ਪੰਜਾਬ ਦੇ ਵਿੱਚ ਕੋਈ ਬੰਦਾ ਗੱਲ ਕਰ ਗਿਆ ਹੋਵੇ ਤਾਂ ਕਰ ਗਿਆ ਹੋਵੇ, ਅਜੋਕੇ ਸਮਾਜ ਦੇ ਵਿੱਚ ਲੇਖਕ ਤਾਂ ਜ਼ਰੂਰ ਗੱਲ ਕਰਦੇ ਨੇ, ਪਰ ਮਨ ਨਾਂ ਦੀ ਤਾਂ ਚੀਜ਼ ਸਾਡੇ ਵੈਸੇ ਹੀ ਗਾਇਬ ਆ। ਕਿਉਂਕਿ ਮਨ ਕੀ ਹੁੰਦਾ? ਦਿਮਾਗ ਦੀ ਸੋਚਣ ਪ੍ਰਕਿਰਿਆ, ਉਹਦਾ ਜਿਹੜਾ ਆਊਟਪੁੱਟ ਆ ਉਹ ਵੈਸੇ ਹੀ ਡਿਸਟੋਰਟਿਡ ਆ। ਸਾਡਾ ਵਿਜ਼ਨ ਪੰਜਾਬੀਆਂ ਦਾ ਡਿਸਟੋਰਟਿਡ ਵਿਜ਼ਨ ਆ। ਅਸੀਂ ਲੱਖ ਮਾਣ ਕਰੀ ਜਾਈਏ ਸਾਡੇ ਸੂਰਮੇ ਪੈਦਾ ਹੋਏ ਆਹ ਹੋਏ, ਉਹ ਸੂਰਮੇ ਪੈਦਾ ਹੋਏ ਨਹੀਂ, ਸੂਰਮੇ ਬਣ ਗਏ, ਕਿਉਂਕਿ ਹਾਲਾਤ ਇਹੋ ਜਿਹੇ ਸੀ। ਅਸੀਂ ਬਾਰਡਰ ਦਾ ਸੂਬਾ ਸੀ, ਇਸ ਕਰਕੇ ਵਿਦੇਸ਼ੀ ਹਮਲਾਵਰ ਆਉਂਦੇ ਸੀ, ਜੇ ਸੂਰਮੇ ਨਾ ਬਣਦੇ ਤਾਂ ਮਰ ਜਾਣਾ ਸੀ, ਖਤਮ ਹੋ ਜਾਣਾ ਸੀ, ਇਸ ਕਰਕੇ ਸੂਰਮੇ ਸਾਡੇ ਵੱਡੇ ਵੱਡੇਰਿਆਂ ਨੂੰ ਬਣਨਾ ਪਿਆ। ਪਰ ਹੁਣ ਤਾਂ ਹਾਲਾਤ ਬਦਲ ਗਏ, ਅਸੀਂ ਅਜੇ ਵੀ ਸੂਰਮੇ ਕਹਾਉਂਦੇ ਹਾਂ, ਅਜੇ ਵੀ ਮਿਰਜ਼ੇ ਵਰਗਿਆਂ ਨੂੰ ਪੂਜਿਆ ਜਾਂਦਾ। ਕਾਹਦਾ ਦੁੱਖੀ ਦਾ ਬੰਦਾ ਸੀ ਮਿਰਜ਼ਾ ਜਾਣੀ, ਕਦ ਕਰਕੇ ਪੂਜਦੇ ਹਾਂ ਉਹਨੂੰ? ਬਈ ਉਹ ਲੜਾਈ 'ਚ ਬੜਾ ਦਲੇਰ ਸੀ ਜੀ, ਉਹ ਸਾਹਿਬਾਂ ਨੂੰ ਕੱਢ ਲਿਆਇਆ ਸੀ ਜੀ, ਉਹ ਆਹ ਸੀ ਜੀ, ਉਹ ਸੀ, ਉਹ ਜੇ ਸੂਰਮੇ ਨੇ ਸਾਡੇ ਥੋੜ੍ਹੇ ਹੈਗੇ ਨੇ। ਮਤਲਬ ਮੈਂ ਨਹੀਂ ਇਹ ਨਹੀਂ ਕਹਿੰਦਾ ਜਿਹੜੇ ਹੀਰੋਜ਼ ਨੇ ਉਹ ਤਾਂ ਹੀਰੋਜ਼ ਹੀ ਨੇ ਨਾ ਸਾਡੇ, ਮੈਂ ਗੱਲਾਂ ਟੱਚ ਹੀ ਕਰ ਰਿਹਾ, ਡਿਟੇਲ 'ਚ ਨਹੀਂ ਜਾ ਰਿਹਾ। ਜੇ ਡਿਟੇਲ 'ਚ ਜਾਣਾ ਹੋਵੇ ਇਕੱਲੀ ਇਕੱਲੀ ਮੇਰੇ ਕੋਲ ਘੰਟੇ ਘੰਟੇ ਦਾ ਮੈਂ ਪ੍ਰੋਗਰਾਮ ਕਰ ਸਕਦਾ, ਇਹ ਜੀ ਗੱਲ ਨਹੀਂ। ਮਿਰਜ਼ੇ ਦੇ ਉੱਤੇ ਕਰ ਸਕਦਾ, ਸਾਹਿਬਾਂ ਦੇ ਉੱਤੇ ਕਰ ਸਕਦਾ, ਉਹਨਾਂ ਦੇ ਉੱਤੇ ਗਾਣੇ ਸੁਣ ਸੁਣ ਕੇ ਅਸੀਂ ਕਮਲੇ ਹੋਏ ਜਾਂਦੇ, ਹਰੇਕ ਪਾਸੇ ਜੱਟਵਾਦ ਫੈਲਾਇਆ ਹੋਇਆ ਜਾਣੀ। ਇਹਦੇ ਵਿੱਚ ਕੀ ਹੈ, ਸਾਡਾ ਵਿਜ਼ਨ ਡਿਸਟੋਰਟਿਡ ਹੋਣ ਨਾਲ ਸਾਡੀਆਂ ਜਿਹੜੀਆਂ ਸਿੱਖਣ ਦੀਆਂ ਅੰਦਰ ਬੇਸਿਕ ਸਾਡੇ ਸਿੱਖਣ ਦੀ ਭੁੱਖ ਪਈ ਸੀ ਉਹਨੂੰ ਮਾਰ ਦਿੱਤਾ ਜਾਂਦਾ। ਇਸ ਕਰਕੇ ਅਸੀਂ ਉਹੀ ਸਰੀਰ ਚੱਕ ਕੇ ਆਪਦਾ ਅੰਧਕਾਰ 'ਚ ਤੁਰੇ ਫਿਰਦੇ ਰਹਿੰਦੇ ਹਾਂ ਸਾਰਾ ਦਿਨ, ਜਦੋਂ ਕੋਈ ਨਾ ਕੋਈ ਰੌਲਾ ਪੈਂਦਾ। ਹੁਣ ਦੇਖ ਲਓ ਤੁਸੀਂ, ਕਤਲ ਹੋਏ ਪੰਜਾਬ ਦੇ ਵਿੱਚ, ਕਤਲ ਹੋਣਾ, ਮੈਂ ਤਾਂ ਇਹ ਕਹੂੰਗਾ ਹਰ ਇੱਕ ਗੱਲ ਦਾ ਨਾ ਇੱਕ ਸਿਧਾਂਤ ਹੁੰਦਾ। ਜੇ ਤੁਸੀਂ ਸਿਧਾਂਤਿਕ ਲੈਵਲ ਦੇ ਉੱਤੇ ਪ੍ਰਿੰਸੀਪਲੀ ਤੁਸੀਂ ਇਹ ਗੱਲ ਐਗਰੀ ਕਰ ਲਈ ਵੀ ਮਨੁੱਖੀ ਜਾਨ ਬੜੀ ਕੀਮਤੀ ਆ, ਤਾਂ ਫਿਰ ਮਾਰ ਮਰਾਈ ਕਿਉਂ? ਹੁਣ ਕੋਈ ਬੰਦਾ ਕਹਿ ਦੂ ਫਲਾਣਾ ਬੰਦਾ ਪੁੱਠਾ ਬੋਲਦਾ ਸੀ, ਸਾਡੇ ਧਰਮ ਦੇ ਖਿਲਾਫ਼ ਬੋਲਦਾ ਸੀ। ਦੇਖੋ ਧਰਮਾਂ ਧੁਰਮਾਂ ਦੀਆਂ ਗੱਲਾਂ ਦਾ, ਧਰਮ ਤਾਂ ਦੁਨੀਆਂ ਦੇ ਵਿੱਚ ਅੱਜ ਕੱਲ੍ਹ ਜੇ ਸਾਫ਼ ਕਹਿਣਾ ਹੋਵੇ ਨਾ, ਇੱਕ ਧਰਮ ਵਾਲੇ ਦੂਜੇ ਧਰਮ ਦੇ ਖਿਲਾਫ਼ ਬੋਲਦੇ ਹੀ ਆ। ਆਪਦੀ ਬੋਲੀ ਸਾਨੂੰ ਚੰਗੀ ਲੱਗਦੀ ਹੈ, ਦੂਜੇ ਦੀ ਮਾੜੀ ਗੱਲ ਲੱਗਦੀ ਹੈ। ਕਈ ਸ਼ਰਾਰਤੀ ਅਨਸਰ ਹੁੰਦੇ ਨੇ, ਉਹ ਜਾਣ ਬੁੱਝ ਕੇ ਸਰਕਾਰਾਂ ਨੇ ਛੱਡੇ ਹੁੰਦੇ ਨੇ ਵੀ ਧਰਮਾਂ ਦੇ ਵਿੱਚ ਪਾੜਾ ਪਵੇ, ਦੋ ਗਰੁੱਪਾਂ 'ਚ ਪਾੜਾ ਪਵੇ, ਵਧੇ ਪਾੜਾ। ਕਈ ਵਾਰੀ ਏਜੰਸੀਜ਼ ਨੇ ਜਿਹੜੀਆਂ ਉਹ ਕੰਟਰੋਲ ਕਰਦੀਆਂ, ਉਹ ਜਾਣ ਬੁੱਝ ਕੇ ਆਪਣੇ ਟੂਲਸ ਵਾਂਗੂ ਯੂਜ਼ ਕਰਦੀਆਂ ਨੇ ਲੋਕਾਂ ਨੂੰ। ਪਰ ਇਹਦਾ ਹੱਲ ਤਾਂ ਇਹ ਨਹੀਂ ਨਾ ਹੈਗਾ ਵੀ ਮਤਲਬ ਅਸੀਂ ਮਾਰ ਕੇ ਬੱਲੇ ਬੱਲੇ ਕਰਾਈ ਜਾਈਏ, ਅਤੇ ਖਾਸ ਕਰਕੇ ਪੰਜਾਬੀਆਂ ਦੇ ਵਿੱਚੋਂ ਸਿੱਖ ਜਿਹੜੀ ਕਮਿਊਨਿਟੀ ਆ ਇਹ ਮਾਈਨੋਰਿਟੀ ਦੇ ਵਿੱਚ ਆ, ਵਿਦੇਸ਼ਾਂ 'ਚ ਬੈਠੇ ਨੇ, ਭਾਰਤ ਦੇ ਵਿੱਚ ਵੀ ਕਈ ਥਾਵਾਂ 'ਤੇ ਬੈਠੇ ਨੇ। ਮਤਲਬ ਏਜੰਸੀਆਂ ਦੀ ਜਾਂ ਸਰਕਾਰਾਂ ਦੀ ਚਾਲ ਹੁੰਦੀ ਹੈ ਬਈ ਪੰਜਾਬ ਦੇ ਵਿੱਚ ਕਤਲੋ ਕਾਤ ਕਰਾ ਦਿਓ, ਅਤੇ ਬਾਹਰੋਂ 84 ਦੇ ਵਿੱਚ ਜਿਹੜਾ ਕੁਛ ਹੋਇਆ ਤੁਹਾਡੇ ਸਾਹਮਣੇ ਹੀ ਆ। ਇਸ ਕਰਕੇ ਸਾਨੂੰ ਪੰਜਾਬੀਆਂ ਨੂੰ ਬੜਾ ਸੰਤੁਲਿਤ ਹੋ ਕੇ ਚੱਲਣ ਦੀ ਲੋੜ, ਪਰ ਸੰਤੁਲਿਤ ਹੋ ਕੇ ਚੱਲਣ ਨਹੀਂ ਜਾਣਾ, ਕਿਉਂਕਿ ਸਾਡਾ ਬਚਪਨ, ਸਾਡਾ ਸਿੱਖਣ ਦਾ ਪ੍ਰੋਸੈਸ ਹੀ ਇਹ ਜਿਹਾ ਵੀ ਅਸੀਂ ਜਿਹੜਾ ਠਾਹ ਠੂ ਕਰਨ ਵਾਲਾ ਬੰਦਾ ਅਸੀਂ ਉਹਨੂੰ ਮਤਲਬ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਹਾਂ। ਜਿਹੜਾ ਬੰਦਾ ਠਰੰਮੇ ਨਾਲ ਚੱਲਣ ਵਾਲਾ, ਜਿਹੜਾ ਬੰਦਾ ਨਾਪ ਤੋਲ ਕੇ ਗੱਲ ਕਰਨ ਵਾਲਾ, ਜਿਹੜਾ ਫਿਊਚਰਿਸਟਿਕ ਆ, ਫਿਊਚਰ ਦੀ ਗੱਲ ਕਰਨ ਵਾਲਾ, ਜਿਹੜਾ ਕਹਿੰਦਾ ਜੇ ਅੱਜ ਅਸੀਂ ਐਂ ਕਰ ਲਿਆ ਤਾਂ ਕੱਲ੍ਹ ਨੂੰ ਐਂ ਹੋਜੂ, ਅਸੀਂ ਕਹਿੰਦੇ ਇਹ ਤਾਂ ਬਾਹਲਾ ਗਿਣਤੀ ਮਿਣਤੀਆਂ 'ਚ ਪੈ ਗਿਆ, ਐਂ ਨਹੀਂ ਚੱਲਦਾ, ਇਹ ਤਾਂ ਐਂ ਚੱਲੂਗਾ। ਮਤਲਬ ਪੰਜਾਬ ਦੇ ਵਿੱਚ ਤੁਸੀਂ ਹਰ ਇੱਕ ਲੀਡਰ, ਭਾਵੇਂ ਠੰਡਾ ਭਾਵੇਂ ਗਰਮ ਖਿਆਲੀ ਆ, ਸਭ ਇੱਕੋ ਜਿਹੇ ਨੇ ਜੀ। ਸਾਰਿਆਂ ਦਾ ਜਿਹੜਾ ਵਿਜ਼ਨ ਆ ਡਿਸਟੋਰਟਿਡ ਆ, ਸਾਰੇ ਮਤਲਬ ਇਹ ਗੱਲ ਮੰਨ ਕੇ ਨਹੀਂ ਤੁਰਦੇ ਕਿ ਸਾਡੇ ਕਲਚਰ ਦੇ ਵਿੱਚ ਬਹੁਤ ਸਾਰੇ ਵਿਗਾੜ ਨੇ, ਅਤੇ ਸਬਕੌਂਸ਼ੀਅਸਲੀ ਉਹ ਵਿਗਾੜ ਅਸੀਂ ਅਗਲੀਆਂ ਜਨਰੇਸ਼ਨ ਨੂੰ ਦੇਈ ਜਾਂਦੇ ਹਾਂ। ਪੰਜਾਬੀ ਬੁੱਧੀ ਜੀ ਵੀ ਇਸ ਕਰਕੇ ਚੁੱਪ ਰਹੇ, ਉਹ ਕਹਿੰਦੇ ਅਸੀਂ ਕੀ ਲੈਣਾ, ਜੇ ਅਸੀਂ ਮੂੰਹ ਖੋਲ੍ਹਿਆ ਤਾਂ ਇਹਨਾਂ ਨੇ ਸਾਨੂੰ ਮਾਰਨ ਪੈ ਜਾਣਾ, ਪਹਿਲਾਂ ਵੀ ਮਾਰਿਆ ਹੀ ਆ, ਇਸ ਕਰਕੇ ਐਂ ਚੱਲੀ ਜਾਂਦਾ ਜੀ। ਲਓ ਜੀ, ਮੈਂ ਤਾਂ ਕਾਫੀ ਸਾਰੀਆਂ ਗੱਲਾਂ ਕਰ ਲਈਆਂ, ਅਜੇ ਹੋਰ ਵੀ ਕਰਨੀਆਂ ਨੇ, ਕਿਸੇ ਸਿੱਟੇ 'ਤੇ ਪਹੁੰਚਣਾ, ਤੁਹਾਡੀਆਂ ਵੀ ਕਾਲਸ ਆ ਰਹੀਆਂ, ਪਹਿਲੀ ਕਾਲ 'ਤੇ ਚੱਲਦੇ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ
ਸ਼੍ਰੀ ਅਕਾਲ ਜੀ।
ਬੜਾ ਅੱਛਾ ਟੌਪਿਕ ਲੈ ਕੇ ਆਇਓ, ਵਿਜ਼ਨ ਤੇ ਸੋਚਣ ਦਾ ਢੰਗ ਹੁਣ ਬਦਲਣਾ ਪਊਗਾ।
ਠੀਕ ਹੈ, ਬਿਲਕੁਲ ਬਿਲਕੁਲ।
ਸੂਰਮਾ ਉਹ ਜਿਹੜਾ ਵਾਕਈ ਸੂਰਮੇ ਦਾ ਜਿਹੜਾ ਕਨਸੈਪਟ ਬਦਲ ਲਓ, ਹੁਣ ਇਹ ਆ ਕਿ ਤੁਸੀਂ ਵਿਗਿਆਨ ਤੇ ਇਲਮ ਦਾ ਜਿਹੜਾ ਐਜੂਕੇਸ਼ਨ ਇਸ ਪਾਸੇ ਆ ਜਾਓ, ਔਰ ਇੱਧਰ ਦਾ ਸੂਰਮਾ ਬਣੋ, ਇਹ ਪੈਸ਼ਨ ਦਿਓ ਆਉਣ ਵਾਲੀਆਂ ਜਨਰੇਸ਼ਨਾਂ ਨੂੰ। ਅਸਲ ਸੂਰਮਾ ਇਹੋ ਹੀ ਆ। ਸਾਡੇ ਜਿਹੜਾ ਦੇਸੀ ਪਾਕਿਸਤਾਨ ਇੰਡੀਆ ਦਾ ਹੀ ਤੁਸੀਂ ਮਤਲਬ ਉਹਨਾਂ ਦੇ ਉੱਤੇ ਹੀ ਗੱਲ ਕਰ ਰਹੇ ਹੋ, ਦੋ ਤੇ ਜੰਗਾਂ ਹੋਈਆਂ ਇਹਨਾਂ ਮੁਲਕਾਂ ਦੀਆਂ, ਤੇ 40-45 ਸਾਲ ਇੱਦਾਂ ਹੀ ਲੰਘ ਗਏ, ਐਜੂਕੇਸ਼ਨ ਵਾਲ ਪਾਸੇ ਧਿਆਨ ਨਾ ਦਿੱਤਾ ਗਿਆ ਲੋਕਾਂ ਦੀਆਂ ਬੇਸਿਕ ਜ਼ਰੂਰਤਾਂ ਵਾਸਤੇ, ਤੇ ਹੁਣ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਗਏ। ਤੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਗੱਲ ਕਰ ਦਿੰਦਾ, ਵੀ ਜਿਹੜੀ ਕੌਮ ਮੁਲਕ ਜਿਹੜੇ ਹੁੰਦੇ ਆ ਖੁਦ ਕਫੀਲ, ਯਾਨੀ ਜਿਹਨਾਂ ਚ ਸਟੈਬਿਲਿਟੀ ਹੁੰਦੀ ਆ ਔਰ ਫਾਈਨੈਂਸ਼ਲੀ ਤੌਰ ਤੇ ਸਟਰੋਂਗ ਹੁੰਦੇ ਆ, ਉਹਨਾਂ ਦੇ ਲੋਕਾਂ ਦਾ ਪੜ੍ਹਨ ਲਿਖਣ ਦਾ ਸੋਚਣ ਦਾ ਢੰਗ ਹੋਰ ਹੁੰਦਾ। ਔਰ ਜਿਹੜੀਆਂ ਕੌਮਾਂ ਅੰਡਰ ਡਿਵੈਲਪ ਯਾਨੀ ਗਰੋ ਅਪ ਹੁੰਦੀਆਂ ਸਟਰਗਲ, ਠੀਕ ਹੈ ਨਾ ਜੀ, ਉਹਨਾਂ ਦੇ ਉੱਥੋਂ ਦੇ ਵਕਤੀ ਲੋਕ ਮਨੁੱਖ ਦਾ ਜਿਹੜਾ ਨਾ ਸੋਚਣ ਦਾ ਢੰਗ ਹੋਰ ਹੁੰਦਾ। ਤੇ ਇਹ ਹੁਣ ਆਪਣੇ ਉੱਤੇ ਮੁਨਸਰ ਹੈ ਸਾਰਿਆਂ ਦੇ ਉੱਤੇ ਵੀ ਤੁਸੀਂ ਕਿਹੜੇ ਪਾਸੇ ਜਾਣਾ, ਭਿਆੰਕਰ ਆਫ਼ਤ ਹੈ, ਜਵਾਲਾ ਨੂੰ ਕੋਈ ਥੰਮ ਨਹੀਂ ਸਕਿਆ ਜੀ। ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਸਾਰੇ ਅਖੌਤੀ ਤੌਰ ਤੇ ਵੀ ਜਾਂ ਜੋ ਦੇਵੀ ਦੇਵਤੇ ਗੁਰੂ ਅਵਤਾਰ ਪੈਗੰਬਰ ਵਗੈਰਾ ਜੋ ਵੀ ਆ ਲੱਲਾ ਬਾਬਾ ਆਏ ਨੇ, ਤੇ ਉਹ ਸਾਰਿਆਂ ਦੇ ਸਾਂਝੇ ਆ। ਜੇ ਸਾਰਿਆਂ ਦੇ ਸਾਂਝੇ ਆ ਫਿਰ ਕੋਈ ਉਹਨਾਂ ਤੇ ਉਂਗਲ ਵੀ ਚੱਕ ਸਕਦਾ, ਕੋਈ ਉਹਨਾਂ ਨੂੰ ਸਿੱਧਾ ਵੀ ਬੋਲ ਸਕਦਾ, ਕੋਈ ਉਹਨਾਂ ਨੂੰ ਗਲਤ ਵੀ ਬੋਲ ਸਕਦਾ, ਪੁੱਠਾ ਵੀ ਬੋਲ ਸਕਦਾ, ਫਿਰ ਤਕਲੀਫ ਤਾਂ ਹੋਣੀ ਨੀ ਚਾਹੀਦੀ। ਜਾਂ ਤੱਕ ਉਹ ਵੀ ਸਾਡੇ ਆ, ਹੋਰ ਕਿਸੇ ਦੇ ਹੈ ਨੀ, ਅਸਲੀ ਮਤਲਬ ਤੇ ਇਹੀ ਆ। ਤੁਸੀਂ ਦੇਖੋ ਉਹਨਾਂ ਦੀ ਉਹ ਵਿਚਾਰਧਾਰਾ ਸੀ, ਕੋਈ ਵੀ ਆਏ ਆ, ਹੁਣ ਸਾਰੀ ਦੁਨੀਆਂ ਤਾਂ ਨੀ ਉਹਨਾਂ ਦੇ ਮਗਰ ਲੱਗ ਗਈ, ਜਦੋਂ ਜਿਉਂਦੇ ਵੀ ਸਨ ਤਾਂ ਵੀ ਉਹਨਾਂ ਦੀ ਪੁੱਛ ਗਿੱਛ ਉਹ ਥੋੜੇ ਕੁ ਦਾਇਰੇ ਚ ਹੀ ਸੀ, ਤਾਂ ਕਿਹੜਾ ਕਿ ਸਾਰੀ ਹੁਣ ਅਸੀਂ ਸਮਾਨ ਸਿਰ ਤੇ ਚੁੱਕਿਆ, ਹਰੇਕ ਨਹੀਂ ਇੱਕ ਨੇ ਨੀ, ਸਾਡੇ ਐ ਸੀ ਸਾਡੇ ਐ, ਕੋਈ ਕੁਛ ਨੀ ਸੀ, ਉਹ ਵਿਚਾਰਧਾਰਾ ਸੀ, ਕੁਛ ਨੀ ਸੀ, ਕੋਈ ਰੱਬ ਨੀ, ਕੁਛ ਨੀ ਆਇਆ। ਮਤਲਬ ਹੁਣ ਤੁਸੀਂ ਦੇਖੋ ਆ ਜੰਗ ਲੱਗੀ ਹੋਈ ਆ, ਕੋਈ ਨੀ ਆਇਆ। ਹੁਣ ਉਹ ਨਾਰਥ ਕੋਰੀਆ ਵਾਲਾ ਆਪਣਾ ਨੌ ਜਪਾਉਂਦਾ, ਕਿੰਨੇ ਸਾਲਾਂ ਤੋਂ ਕਿੰਨੇ ਦਹਾਕਿਆਂ ਤੋਂ ਕੋਈ ਨੀ ਆਇਆ ਹੈਂਜੀ। ਹੁਣ ਪਹਿਲਾ ਸੰਸਾਰ ਯੁੱਧ ਹੋਇਆ, 2-2.5 ਕਰੋੜ ਬੰਦਾ ਮਰਿਆ, ਕੋਈ ਨੀ ਆਇਆ ਰੱਬ, ਨਾ ਕਿਸੇ ਨੇ ਬਚਾਇਆ। ਦੂਜਾ ਲੱਗਿਆ ਉਹ ਚ 3-4 ਕਰੋੜ ਮਰ ਗਿਆ, ਥੋੜਾ ਹੁੰਦਾ 3-4 ਕਰੋੜ ਬੰਦਾ, ਤੇ ਉਦੋਂ ਕੋਈ ਰੱਬ ਨੀ ਆ, ਰੱਬ ਹੈ ਹੀ ਨੀ, ਇਹਦਾ ਸਿਆਪਾ ਵੱਢਿਆ ਕਿਉਂ ਨਹੀਂ ਜਾਂਦਾ, ਲੋਕ ਮੂਰਖ ਹੀ ਨੇ। ਮੈਂ ਤਾਂ ਕਹਿੰਦਾ ਇੱਕ ਕਮਲਾ ਰੋਜ਼ ਮਰਦਾ, 10 ਜੰਮਦੇ ਨੇ। ਮਿਹਰਬਾਨੀ,
ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਗਲੀ ਕਾਲ ਤੇ ਚੱਲਦੇ, ਨਿੱਘਾ ਸਵਾਗਤ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਨੈਕਸਟ ਨੈਕਸਟ ਕਾਲ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ?
ਬਰਾੜ ਸਾਹਿਬ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ, ਜਿਹੜੀ ਸੱਸੀ ਪੁੰਨੂ ਜੀ ਫਲਾਨਾ ਮਿਰਜ਼ਾ ਸਾਹਿਬਾ ਤੇ ਆਹ ਕੋਈ ਸੋਹਣੀ ਮਹੀ ਵਾਲਾ ਫਲਾਨਾ, ਇਹ ਸਭ ਭਾਜੀ ਪਖਾਂਡੇ ਲੋਕਾਂ ਨੇ, ਹੁਣ ਕਿਹੜੀ ਕੁੜੀ ਕੱਢਣੀ, ਇਹਦੇ ਛਿੱਤਰ ਹੀ ਪੈਣੇ ਹੋਰ ਅਗਲੇ ਦੇ ਹਾਰ ਪਾਉਣਗੇ।
ਧੰਨਵਾਦ ਧੰਨਵਾਦ।
ਮਿਰਜ਼ੇ
ਦੀ ਗੱਲ ਕੀਤੀ ਸੀ,
ਬਰਾੜ ਸਾਹਿਬ ਗੱਲ ਤਾਂ ਸੁਣ ਲਓ, ਜਿਹੜੇ ਬੰਦੇ ਨੇ ਜਿਹੜੇ ਬੰਦੇ ਚੰਗੇ ਪੜ੍ਹੇ ਲਿਖੇ ਆ ਜਿਹੜੇ ਸਮਝੋ ਉਹ ਗੱਲ ਸਮਝਦੇ, ਮੇਰੀ ਗੱਲ ਸੁਣੋ। ਹੁਣ ਕਿਸੇ ਦੀ ਧੀ ਭੈਣ ਨੂੰ ਅਸੀਂ ਛਿੜਾਂਗੇ ਅਗਲਾ ਨੇ ਤੇ ਮਾਲੋ ਗਲਾਸਾ ਕੱਢ ਕੇ ਰੱਖਣਾ ਗਾ ਅਗਲੇ ਉਹਦੇ ਹਾਰ ਪਾਉਣਗੇ ਗੱਲ ਚ ਆ ਬਾਕੀ ਉੱਧਰ ਬੁੱਕਾ ਲਿਖਣ ਵਾਲੇ ਆ ਜੀ ਇਹ ਫਲਾਨਾ ਢੈਂਕੜਾ ਇਹਨਾਂ ਨੇ ਭੈਸ ਕੌੜਾ ਤਕੜਾ ਜੀ ਚਾਰ ਨੇ ਤੁਸੀਂ ਮੱਝਾਂ ਯਾਰ ਲਗਲੇ ਇਹਦੀ ਕੁੜੀ ਕੱਢ ਕੇ ਅਗਲੇ ਵੱਢ ਕੇ ਛਾਂ ਕੇ ਰਾਤਾਂ ਹੁਣ ਬੈਠੇ ਰਹੋ ਜਿੱਦਾਂ ਪਰੌਠਾ ਲਾ ਆਉਂਦਾ ਬਹੁਤ ਧੰਨਵਾਦ
ਧੰਨਵਾਦ ਧੰਨਵਾਦ ਆਪਾਂ ਨਾ ਵਿਸ਼ਾ ਨੀ ਬਦਲਣਾ ਦੇਖੋ ਮੈਂ ਮਿਰਜ਼ੇ ਦੀ ਗੱਲ ਤਾਂ ਕੀਤੀ ਸੀਗੀ ਦੇਖੋ ਵੈਸੇ ਤਾਂ ਲੇਖਕ ਬੜੇ ਸਿਆਣੇ ਨੇ ਇਹ ਜੀ ਗੱਲ ਨਹੀਂ ਉਹ ਜਿਹੜੀਆਂ ਅਚੇਤ ਮਨ 'ਚ ਆਪਣੇ ਗੱਲਾਂ ਪਈਆਂ ਹੁੰਦੀਆਂ ਜਿਨ੍ਹਾਂ ਦੀਆਂ ਬੰਦਿਸ਼ਾਂ ਹੁੰਦੀਆਂ ਉਹ ਮਨ ਦੀ ਸਥਿਤੀ ਦਾ ਵਰਣਨ ਕਰਦੇ ਹੁੰਦੇ ਨੇ ਯੰਗ ਏਜ ਦੇ ਵਿੱਚ ਜਿਹੜੇ ਮੇਲ ਅਤੇ ਫੀਮੇਲ ਦੀ ਨੇੜਤਾ ਨਾ ਇਹਨੂੰ ਇਹ ਕੁਦਰਤੀ ਆ ਇਹਨੂੰ ਕੁਦਰਤ ਦੀ ਪ੍ਰਵਾਨਗੀ ਹਾਸਲ ਆ ਜੇ ਤਾਂ ਕੋਈ ਇਸ ਐਂਗਲ ਤੋਂ ਲਿਖਦਾ ਉਹ ਗੱਲ ਵੱਖਰੀ ਆ ਜਿਹੜਾ ਵਿੱਚ ਵੈਸੇ ਹੀ ਨਾ ਉਹਦੇ 'ਚ ਬਹਾਦਰੀ ਦਲੇਰੀ ਅਤੇ ਐਂ ਫਲਾਨਾ ਚੱਕ ਚੱਕ ਕੇ ਗੱਲਾਂ ਕਰਦਾ ਉਹ ਨਹੀਂ ਠੀਕ ਮੈਂ ਮਿਰਜ਼ੇ ਦੀ ਇੱਕ ਖਾਸ ਗੱਲ ਕਰਕੇ ਕੀਤੀ ਸੀ ਬਈ ਮਿਰਜ਼ਾ ਲੜਾਈ 'ਚ ਬੜਾ ਦਲੇਰ ਸੀ ਆਹ ਸੀ ਉਹ ਸੀ ਦੇਖੋ ਹੀਰ ਰਾਂਝੇ ਦੀ ਸਟੋਰੀ ਹੋਰ ਤਰ੍ਹਾਂ ਦੀ ਸੋਹਣੀ ਮਹਿਵਾਲ ਦੀ ਹੋਰ ਤਰ੍ਹਾਂ ਦੀ ਆ ਸੱਸੀ ਪੁੰਨੂ ਦੀ ਹੋਰ ਤਰ੍ਹਾਂ ਦੀ ਮੈਂ ਤਾਂ ਮਿਰਜ਼ੇ ਦੀ ਸਿਰਫ ਗੱਲ ਕੀਤੀ ਆ ਮੈਂ ਜਿਹੜੀ ਰੋਮਾਂਸ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਅਹਿਮੀਅਤ ਦਿੰਦਾ ਇਹ ਤਾਂ ਕੁਦਰਤੀ ਆ ਕੁਦਰਤ ਨੂੰ ਥੋੜ੍ਹਾ ਅਸੀਂ ਮਤਲਬ ਨੈਗਲੈਕਟ ਕਰ ਸਕਦੇ ਹਾਂ ਬੰਦੇ ਦੇ ਸਰੀਰ ਦੇ ਵਿੱਚ ਹਾਰਮੋਨਸ ਦਾ ਰਸਾ ਹੁੰਦਾ ਇੱਕ ਖਾਸ ਏਜ ਹੁੰਦੀ ਆ ਉਦੋਂ ਵੱਧ ਹੁੰਦਾ ਇਹ ਮੇਰੀ ਗੱਲ ਨੂੰ ਤੁਸੀਂ ਉਲਟ ਪਾਸੇ ਨਾ ਲਿਓ ਮੈਂ ਤਾਂ ਮਿਰਜ਼ੇ ਦੀ ਕਿਸੇ ਖਾਸ ਗੱਲ ਕਰਕੇ ਵੀ ਜੇ ਹੁਣ ਤੂੰ ਭਾਈ ਸਾਹਿਬਾਂ ਤੇ ਮਿਰਜ਼ੇ ਨੇ ਵਿਆਹ ਕਰਾਉਣਾ ਹੀ ਆ ਤੇ ਫਿਰ ਤੂੰ 2 ਕਿਲੋਮੀਟਰ ਬਾਅਦ ਤੇਰੇ ਫਿਰ ਸਾਹ ਵੀ ਨਿਕਲ ਗਏ ਫਿਰ ਤੂੰ ਆਰਾਮ ਵੀ ਕਰਨ ਲੱਗ ਗਿਆ ਕਈ ਗੱਲਾਂ ਨੇ ਮੈਂ ਤਾਂ ਇੱਕ ਉਦਾਹਰਣ ਦਿੱਤੀ ਆ ਅਗਲੀ ਕਾਲ ਤੇ ਚੱਲਦੇ ਨਿੱਘਾ ਸਵਾਗਤ ਜੀ ਤੁਹਾਡਾ
ਮੁਲਾਕਾਤ ਕਰਾਉਣੀ ਹੈ ਆਪਣਾ ਜਿਹੜਾ
ਬਿਲਕੁਲ
ਮਿਹਰਬਾਨੀ
ਜ਼ਰੂਰ ਜੀ ਜ਼ਰੂਰ ਧੰਨਵਾਦ ਲਓ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਦੋਸਤੋ ਹੋਲਡ ਕਰਕੇ ਰੱਖਿਓ ਆਪਾਂ ਇਸ ਤਰ੍ਹਾਂ ਜਾਰੀ ਰੱਖਾਂਗੇ ਪ੍ਰੋਗਰਾਮ
ਕੀ ਤੁਹਾਡੇ ਘਰ ਵਿੱਚ ਗੈਰਾਜ ਹੈ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸ ਤੁਹਾਨੂੰ ਯਾਦ ਕਰਾਉਣਾ ਚਾਹੁੰਦੀ ਹੈ ਕਿ ਆਪਣੇ ਗੈਰਾਜ ਨੂੰ ਸਾਫ਼ ਸੁਥਰਾ ਰੱਖੋ ਆਪਣੇ ਗੈਰੇਜ ਨੂੰ ਅੱਗ ਤੋਂ ਬਚਾਉਣ ਲਈ ਕਿਸੇ ਵੀ ਤਰ੍ਹਾਂ ਦਾ ਕੂੜਾ ਕਰਕਟ ਘਾਹ ਫੂਸ ਪੱਤੇ ਜਾਂ ਜਲਣਸ਼ੀਲ ਪਦਾਰਥ ਨੂੰ ਗੈਰੇਜ ਦੇ ਵਿੱਚ ਨਾ ਰੱਖੋ ਤੇ ਇਹ ਬਿਲਕੁਲ ਨਾ ਭੁੱਲੋ ਉਹਨਾਂ ਚੀਜ਼ਾਂ ਨੂੰ ਹਮੇਸ਼ਾ ਬਾਹਰ ਕੱਢੋ ਜਿਨ੍ਹਾਂ ਚੀਜ਼ਾਂ ਕਰਕੇ ਤੁਹਾਡੀ ਗੱਡੀ ਦੇ ਗਰਮ ਇੰਜਣ ਕਰਕੇ ਤੁਹਾਡੇ ਗੈਰੇਜ ਨੂੰ ਤੇ ਤੁਹਾਡੇ ਘਰ ਨੂੰ ਅੱਗ ਨਾ ਲੱਗੇ ਬਾਰਬੀਕਿਊ ਨੂੰ ਹਮੇਸ਼ਾ ਹੀ ਆਪਣੇ ਗੈਰੇਜ ਚੋਂ ਬਾਹਰ ਵਰਤੋ ਸਟੇ ਹੋਮ ਸੇਫ ਹੋਮ ਇਹ ਸੁਨੇਹਾ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸ ਵੱਲੋਂ ਜਾਰੀ
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ ਸੈਕੰਡ ਮੋਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸਿਜੋਕ ਹੋਮਿਓਪੈਥਿਕ ਕਲੀਨਿਕ ਆਓ
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸਿਜੋਕ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟਰੀਟ 26 ਬ੍ਰੈਂਪਟਨ ਕਾਲ ਕਰੋ 647-856-2516
647-856-2516 Homeopathy for better health.
Appointmentally visit karo sujokhomeoclinic.com te. घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जिड़े ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
905-915-8484 कार खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
एक बारी फिर निघा स्वागत जी तुहाडा अज दे नगारा प्रोग्राम दे विच आसरा लॉयर्स वाले साडे अज दे प्रोग्राम नु स्पोंसर करदे ने आसरा लॉयर्स बारे रियल एस्टेट क्लोजिंग्स दे विच माहर ने जी ਇਹ ਕਲੋਜ਼ਿੰਗ ਦਾ ਕੰਮ ਉੱਤੋਂ ਦੇਖਣ ਨੂੰ ਸੌਖਾ ਜਿਹਾ ਲੱਗਦਾ ਪਰ ਕਈ ਵਾਰੀ ਜਦੋਂ ਕਲੋਜ਼ਿੰਗ ਦਾ ਚੱਕਰ ਪੈ ਜਾਵੇ ਫਿਰ ਇਹ ਕੰਮ ਬਹੁਤ ਔਖਾ ਹੁੰਦਾ ਅਤੇ ਧੜੱਲੇਦਾਰ ਲੋਇਰ ਚਾਹੀਦਾ ਜੀ 905-456-2020 ਆਸਰਾ ਲੋਇਰਸ ਦਾ ਨੰਬਰ ਆ ਬ੍ਰੈਮਲੀ ਐਂਡ ਕੁਈਨ ਦੇ ਇੰਟਰਸੈਕਸ਼ਨ 'ਤੇ ਆ ਨੰਬਰ 905-456-2020 ਕੋਈ ਪ੍ਰੋਪਰਟੀ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਘਰ ਲਿਆ ਜਾਂ ਵੇਚਿਆ ਕਲੋਜ਼ਿੰਗ ਕਰਾਉਣੀ ਆ ਜਾਂ ਨਵਾਂ ਘਰ ਹੈਗਾ ਕੌਂਡੋ ਲਈ ਆ ਕੋਈ ਅਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਕਲੋਜ਼ਿੰਗ ਦੇ ਲਈ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਸੁਨੇਹਾ ਦਿੰਦੇ ਨੇ ਕਿ ਜੇ ਤੁਹਾਡੇ ਕੋਲ ਟਰੱਕ ਡਰਾਈਵਰ ਦਾ ਐਕਸਪੀਰੀਅੰਸ ਹੈਗਾ ਬਾਹਰਲੇ ਦੇਸ਼ਾਂ ਦਾ ਤਾਂ ਇੱਥੇ ਵੀ ਤੁਹਾਨੂੰ ਵਧੀਆ ਜੋਬ ਆ ਜਿਹੜੀ ਮਿਲ ਸਕਦੀ ਆ ਜਿਹਦੇ ਆਧਾਰ 'ਤੇ ਤੁਸੀਂ ਪੱਕੇ ਹੋ ਸਕਦੇ ਹੋ ਵੈਸੇ ਵੀ LMI ਦੀ ਕੋਈ ਸਮੱਸਿਆ ਵਰਕ ਪਰਮਿਟ ਦੀ ਪ੍ਰੋਬਲਮ ਆ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਨੂੰ ਕਾਲ ਕਰਿਓ 6476463000 ਇਹਨਾਂ ਦਾ ਨੰਬਰ ਆ ਐਕਸਪ੍ਰੈਸ ਐਂਟਰੀ ਦੇ ਤਹਿਤ ਕਈ ਵਾਰੀ ਬਹੁਤ ਛੇਤੀ ਇੱਥੋਂ ਦਾ ਵਰਕ ਵੀਜ਼ਾ ਜਿਹੜਾ ਮਿਲ ਜਾਂਦਾ ਤਾਲਮੇਲ ਕਰ ਲਿਓ 647-646-3000 ਬਾਬਾ ਸੀਰ ਦੀ ਭੈੜੀ ਬਿਮਾਰੀ ਤੋਂ ਪੀੜਤ ਤੋਂ ਮੌਕਿਆਂ ਵਾਲੀ ਬਾਬਾ ਸੀਰ ਆ ਤਾਂ ਆਹ ਨੰਬਰ ਨੋਟ ਕਰ ਲਓ 416-845-7534 ਬਿਲਕੁਲ ਠੀਕ ਹੋ ਜਾਓਗੇ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਆ ਸਾਈਡ ਇਫੈਕਟ ਕੋਈ ਨਹੀਂ ਸਸਤੀ ਜੀ ਦਵਾਈ ਆ ਲੈ ਲਓ ਜੀ 416-845-7534 ਗਰੰਟੀ ਆ ਬਿਲਕੁਲ ਠੀਕ ਹੋ ਜਾਓਗੇ ਮੌਕਿਆਂ ਵਾਲੀ ਬਾਬਾ ਸੀਰ ਹੈਗੀ ਆ ਤਾਂ ਲਓ ਜੀ ਪਹਿਲੀ ਕਾਲ 'ਤੇ ਚੱਲਦੇ ਹਾਂਜੀ ਨਿੱਘਾ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ
ਪਰ ਆਪਾਂ ਉਂਗਲੀ ਚੱਕਣ ਵੇਲੇ ਜਿਹੜਾ ਉਹ ਆਪਾਂ ਜਿਹੜਾ ਸਾਡਾ ਧਰਮ ਹੁੰਦਾ ਉਹਦੇ ਵੱਲ ਨੂੰ ਦੇਖਦੇ ਆਪਾਂ ਉਂਗਲੀ ਦੂਜੇ ਧਰਮ ਦੇ ਉੱਤੇ ਚੁੱਕਦੇ ਹਾਂ
ਬਿਲਕੁਲ ਬਿਲਕੁਲ
ਜੇ ਆਪਾਂ ਆਪਣੇ ਧਰਮ ਦੇ ਉੱਤੇ ਉਂਗਲੀ ਚੁੱਕ ਲਈਏ ਤੇ ਮੈਨੂੰ ਲੱਗਦਾ ਕਿ ਪ੍ਰੋਬਲਮਾਂ ਵੀ ਖਤਮ ਹੋ ਜਾਣਗੀਆਂ
ਬਿਲਕੁਲ 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 ਤੁਹਾਡੀ ਗੱਲ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਦੇਖੋ ਪਹਿਲੀ ਗੱਲ ਤਾਂ ਜੇ ਰੱਬ ਤੇ ਉਂਗਲ ਚੁੱਕਦਾ ਰੱਬ ਆਪ ਆ ਕੇ ਨਜਿੱਠ ਲੇ ਰੱਬ ਤਾਂ ਕੁਛ ਕਹਿੰਦਾ ਨੀਗਾ ਤੇ ਅਸੀਂ ਰੱਬ ਦੇ ਠੇਕੇਦਾਰ ਬਣੇ ਫਿਰਦੇ ਹਾਂ ਅਸੀਂ ਕਹਿਣ ਵਾਲੇ ਕੀ ਹੁੰਦੇ ਹਾਂ ਵੈਸੇ ਮੈਂ ਤੁਹਾਨੂੰ ਇੱਕ ਗੱਲ ਮੈਂ ਅੱਜ ਕਹਿਣ ਲੱਗਿਆ ਇਹ ਗੱਲ ਬਹੁਤ ਦੂਰ ਤੱਕ ਜਾਣੀ ਹੈ ਮੈਨੂੰ ਪਤਾ ਲੇਖਕਾਂ ਨੇ ਮੇਰਾ ਵਿਰੋਧ ਕਰਨਾ ਜਿਹੜੇ ਪੰਜਾਬ ਦੇ ਲੇਖਕ ਨੇ ਨਾ ਖਾਸ ਕਰਕੇ ਸਿੱਖਾਂ 'ਚੋਂ ਜਿਹੜੇ ਆਏ ਨੇ ਉਹ ਡਰਪੋਕ ਨੇ ਬਹੁਤ ਕਿਉਂ ਡਰਪੋਕ ਨੇ ਜਦੋਂ ਧਰਮ 'ਤੇ ਕਿੰਤੂ ਪ੍ਰੰਤੂ ਕਰਨਾ ਨਾ ਉਹ ਮੰਦਰਾਂ 'ਤੇ ਮਸਜਿਦਾਂ ਦੇ ਬਾਰੇ ਲਿਖਦੇ ਨੇ ਮੰਦਰਾਂ 'ਤੇ ਮਸਜਿਦਾਂ 'ਤੇ ਕਵਿਤਾਵਾਂ ਲਿਖਦੇ ਨੇ ਆਏ ਆ ਉਹ ਮਾੜਾ ਜਿਹਾ ਗੁਰਦੁਆਰੇ ਇੰਨੀ ਜਾਣ ਕੇ ਦੱਬੂ ਹੋ ਜਾਂਦੇ ਨੇ ਉਹ ਸਿੱਖ ਧਰਮ ਦੀਆਂ ਕ੍ਰੀਤੀਆਂ ਬਾਰੇ ਗੱਲ ਨਹੀਂ ਕਰਦੇ ਇਨ ਜਨਰਲ ਧਰਮ ਬਾਰੇ ਗੱਲ ਕਰਦੇ ਕਰਦੇ ਵਿਅੰਗ ਹਿੰਦੂਆਂ ਅਤੇ ਮੁਸਲਮਾਨਾਂ 'ਤੇ ਕਰ ਜਾਂਦੇ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਅੰਧ ਵਿਸ਼ਵਾਸਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਦੇਵੀ ਦੇਵਤਿਆਂ ਦੀ ਗੱਲ ਕਰਦੇ ਨੇ ਪਰ ਜਦੋਂ ਗੱਲ ਆਪਦੇ ਧਰਮ ਨੂੰ ਫਰੋਲਣ ਦੀ ਆਉਂਦੀ ਹੈ ਇੰਨੇ ਡਰੂ ਨੇ ਬੋਲਦੇ ਹੀ ਨਹੀਂ ਉਹ ਬਸ ਦੂਜਿਆਂ ਦੇ ਦਵਾ ਲਾਈ ਜਾਂਦੇ ਨੇ ਇਹ ਸਭ ਤੋਂ ਵੱਧ ਆਪਦੀ ਪੀੜ੍ਹੀ ਹੇਠ ਸੋਟਾ ਜਿਹੜਾ ਇਹ ਜਿਹੜੇ ਸਿੱਖ ਧਰਮ ਨੂੰ ਪ੍ਰਣਾਏ ਹੋਏ ਲੇਖਕ ਨੇ ਨਾ ਉਹਨਾਂ ਨੂੰ ਆਪਦੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਚਾਹੀਦਾ ਕਿਸੇ ਵੀ ਕਲਚਰ ਦਾ ਜਿਹੜਾ ਲੇਖਕ ਆ ਜੇ ਉਹ ਸੱਚੀ ਗੱਲ ਨਾ ਲਿਖੇ ਤਾਂ ਮੇਰਾ ਖਿਆਲ ਉਹ ਕਲਚਰ ਦੀ ਬੁਨਿਆਦ ਹਿੱਲ ਜਾਂਦੀ ਹੈ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਅਗਲੀ ਕਾਲ 'ਤੇ ਚੱਲਦੇ ਹਾਂ ਨਿੱਘਾ ਸਵਾਗਤ ਜੀ ਤੁਹਾਡਾ
ਹੈਲੋ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਹਾਂਜੀ ਬਰਾੜ ਸਾਹਿਬ ਦੇਖੋ 20 ਮਿੰਟ ਤੁਸੀਂ ਲਾਏ ਵਧੀਆ ਪਹਿਲਾਂ ਵੀ ਦੱਸਿਆ ਵੀ ਮਨ ਨੂੰ ਕਿੱਦਾਂ ਸਮਝਣਾ ਜਾਂ ਆਪਣੇ ਬਚਪਨ ਵਿੱਚ ਕਿੱਦਾਂ ਅਸਰ ਪੈਂਦਾ ਆਪਣੇ ਤੇ ਬਹਾਦਰੀ ਵਾਲੀਆਂ ਗੱਲਾਂ ਦਾ ਜਾਂ ਹੋਰ ਗੱਲਾਂ ਦਾ ਤੇ ਦੋ ਕਾਲਾਂ ਤੋਂ ਪਹਿਲਾਂ ਬਾਈ ਸਾਹਿਬ ਇੱਕ ਆਏ ਤੇ ਉਹਨਾਂ ਨੂੰ ਸਿਰਫ ਇੱਕ ਮਿਰਜ਼ੇ ਵਾਲੀ ਗੱਲ ਹੀ ਸਮਝ ਲੱਗੀ ਬਾਕੀ ਕੁਛ ਨਹੀਂ ਸਮਝ ਲੱਗਿਆ ਜੀ ਮੈਂ ਕਹਿੰਦਾ ਉੱਪਰ ਦੀ ਗੱਲਾਂ ਤੁਹਾਡੀ ਉੱਪਰ ਦੀ ਲੰਘ ਜਾ ਤੇ ਦੂਸਰੀ ਗੱਲ ਇਹ ਵੀ ਇਹ ਧਰਮ ਜਿਹੜਾ ਮਨੁੱਖ ਨੇ ਪੈਦਾ ਕੀਤਾ ਸੀ ਤੇ ਮਨੁੱਖ ਨੇ ਹੌਲੀ ਹੌਲੀ ਇਹਨੂੰ ਖਤਮ ਹੋਊਗਾ ਜੀ ਮਨੁੱਖ ਦੁਆਰਾ ਹੀ ਹੋਣਾ ਹੈ ਖਤਮ ਜਦੋਂ ਧਰਮ ਖਤਮ ਹੋ ਗਿਆ ਮਸਲੇ ਆਪਣੇ ਆਪ ਹੱਲ ਹੋ ਜਾਣੇ ਸਾਰੇ
ਧੰਨਵਾਦ ਜੀ, ਧੰਨ ਬਿਲਕੁਲ ਠੀਕ ਹੈ ਜੀ। ਐਕਚੁਅਲੀ ਨਾ ਧਰਮ ਦਾ ਜਿਹੜਾ ਰੂਪ ਮੌਜੂਦਾ ਰੂਪ ਚੱਲ ਰਿਹਾ ਸਾਡੇ ਵਿਜ਼ਨ ਨੂੰ ਡਿਸਟੋਰਟ ਕਰਨ ਦੇ ਵਿੱਚ ਉਹਦਾ ਸਭ ਤੋਂ ਵੱਡਾ ਰੋਲ ਹੈ। ਸਭ ਤੋਂ ਵੱਡਾ ਤਾਂ ਜਿਵੇਂ ਨਾ ਵੀ ਕਹਾਂ, ਮਾਫ਼ੀ ਚਾਹੁੰਦਾ, ਬਹੁਤ ਵੱਡਾ ਰੋਲ ਆ। ਸਭ ਤੋਂ ਵੱਡਾ ਰੋਲ ਤਾਂ ਮੌਜੂਦਾ ਸਿਸਟਮ ਦਾ, ਕੈਪੀਟਲਿਸਟ ਸਿਸਟਮ ਦਾ, ਇਹ ਧਰਮ ਨੂੰ ਯੂਜ਼ ਕਰਦਾ। ਦੇਖੋ ਤੁਸੀਂ ਪੁਰਾਣੀਆਂ ਨਾ ਉਦਾਹਰਣਾਂ ਚੱਕ ਕੇ ਦੇਖੋ ਤੁਸੀਂ, 50 ਸਾਲ ਪਹਿਲਾਂ ਦੀ ਅਫਗਾਨਿਸਤਾਨ ਦੇ ਵਿੱਚ ਫੋਟੋਆਂ ਦੇਖੋ, ਕਿੰਨੇ ਲਿਬਰਲ ਲੋਕ ਸੀ, ਅਗਾਂਹ ਵਧੂ ਲੋਕ ਹੋ ਗਏ ਸੀ ਜਦੋਂ ਤੋਂ ਰਸ਼ੀਆ ਤੇ ਅਮਰੀਕਾ ਨੇ ਉੱਥੇ ਦਖਲਅੰਦਾਜ਼ੀ ਕੀਤੀ ਆ, ਸਤਿਆਨਾਸ਼ ਕਰਕੇ ਰੱਖਤਾ। ਹੁਣ ਦੀ ਜਨਰੇਸ਼ਨ ਦਾ ਹਾਲ ਦੇਖ ਲਓ ਜੀ, ਨਸ਼ਿਆਂ 'ਚ ਡੁੱਬੀ ਹੋਈ ਆ, ਔਰਤਾਂ 'ਤੇ ਪਾਬੰਦੀਆਂ ਨੇ, ਕੋਈ ਸੱਚੀ ਗੱਲ ਨਹੀਂ ਕਰ ਸਕਦਾ, ਤਾਲਿਬਾਨ ਆ ਕੇ ਖੜ ਜਾਂਦੇ ਨੇ। ਅਤੇ ਤਾਲਿਬਾਨ ਪੈਦਾ ਕਿਹਨੇ ਕੀਤੇ ਆ, ਸਾਡੇ ਜਿਹੜੇ ਸਾਊਥ ਵਾਲੇ ਪਾਸੇ ਅਮੈਰੀਕਨ ਥਾਣੇਦਾਰ ਬੈਠੇ ਆ, ਇਹਨਾਂ ਨੇ ਪੈਦਾ ਕੀਤੇ ਆ। ਨਹੀਂ ਤਾਂ ਜੇ ਆਪਣੇ ਆਪ ਵਿਗਿਆਨ ਦਾ ਪ੍ਰਚਾਰ ਚੱਲਦਾ ਰਹਿੰਦਾ, ਮਤਲਬ ਇਹ ਧਰਮ ਨੇ ਤਾਂ ਆਪੇ ਹੀ ਖਤਮ ਹੋ ਜਾਣਾ ਸੀ। ਜਾਣ ਬੁੱਝ ਕੇ ਜਿਉਂਦਾ ਰੱਖ ਰਹੇ ਆ, ਕਤਲੋਗਾਰਤ ਵਧੇ ਦੁਨੀਆਂ 'ਚ, ਵੇਲੇ ਕਵੇਲੇ ਅਸੀਂ ਜਿਹਨੂੰ ਮਰਜ਼ੀ ਧਰਮ ਦੇ ਨਾਂ 'ਤੇ ਵਰਤ ਕੇ ਅਸੀਂ ਵੋਟਾਂ ਪਵਾ ਲਈਏ, ਲੜਾ ਦਈਏ, ਮਰਾ ਦਈਏ। ਅਤੇ ਆਹ ਦੇਖ ਲਓ ਹੁਣ ਅਸੀਂ 15 ਸਾਲ ਪੰਜਾਬ 'ਚ ਸ਼ਾਂਤੀ ਰਹੀ ਆ ਨਾ, ਪੰਜਾਬ 'ਚ 15 ਸਾਲ ਸ਼ਾਂਤੀ ਰਹੀ ਹੈ, ਜਾਣ ਬੁੱਝ ਕੇ ਪੰਜਾਬ ਦੇ ਵਿੱਚ ਧਰਮ ਦੇ ਨਾਂ 'ਤੇ ਰੌਲਾ ਜਾਣ ਬੁੱਝ ਕੇ ਪਵਾਇਆ ਜਾ ਰਿਹਾ। ਅਗਲੀ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਅੱਛਾ ਬਰਾੜ ਸਾਹਿਬ, ਇੱਕ ਗੱਲ ਰਹਿ ਗਈ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਜੋ ਕੁਝ ਵੀ ਲਿਖਿਆ ਪੂਰਾ ਸੱਚ ਨਹੀਂ ਹੁੰਦਾ। ਸੱਚ ਉਹ ਹੁੰਦਾ ਜੋ ਪਰਿਸਥਿਤੀਆਂ ਸਾਨੂੰ ਦਿੰਦੀਆਂ ਨੇ, ਉਹਦੇ ਵਿੱਚ ਹੱਤਿਆ ਵੀ ਪਾਪ ਨਹੀਂ ਹੋ ਸਕਦੀ। ਅੱਛਾ ਦੂਜੀ ਗੱਲ ਹੈ, ਸਾਰੀਆਂ ਮਜ਼ਹਬੀ ਕਿਤਾਬਾਂ ਇਹ ਕਹਿੰਦੀਆਂ ਨੇ ਵੀ ਉਹ ਨਿਰਾਕਾਰ, ਉਹਦਾ ਕੋਈ ਰੰਗ ਰੂਪ ਨਹੀਂ, ਇਹਦਾ ਮਤਲਬ ਦੇਖਿਆ ਤੂੰ ਨਹੀਂ ਵੀ ਨਹੀਂ। ਫਿਰ ਉਹ ਰੱਬ ਨੂੰ ਜੱਫੀ ਨਾ ਆਪ ਨਹੀਂ ਪਾਈ ਹੈ, ਨਾ ਕਿਸੇ ਹੋਰ ਦੀ ਪਵਾਈ ਹੈ। ਫਿਰ ਉਹ ਕਹਿੰਦੇ ਕਿਵੇਂ ਨੇ ਸਾਨੂੰ ਮਿਲਿਆ, ਸਾਨੂੰ ਭੇਜਿਆ, ਇਹਦਾ ਮਤਲਬ ਉਹ ਮਾਨਸਿਕ ਰੋਗੀ ਸਨ, ਜਿਵੇਂ ਦਾ ਧਿਆਨ ਉੱਧਰ ਲਾਇਆ ਉਹ ਨਹੀਂ, ਉਹ ਜਿਹੀਆਂ ਦਿਮਾਗ ਉਹਨਾਂ ਦੀ ਸ਼ਕਲਾਂ ਬਣਾਈ ਗਈ, ਇਹਦਾ ਮਤਲਬ ਉਹ ਪੂਰੇ ਤੌਰ ਤੇ ਮਾਨਸਿਕ ਰੋਗੀ ਸਨ। ਮੈਨੂੰ ਤਾਂ ਕਹਿਣ ਚ ਕੋਈ ਹਰਜ ਨਹੀਂ ਹੈਗਾ। ਮਿਹਰਬਾਨੀ,
ਧੰਨਵਾਦ ਜੀ, ਧੰਨਵਾਦ। ਵੈਸੇ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਨੇ ਕਿਹਾ ਵੀ ਮੈਂ ਰੱਬ ਦੇ ਦਰਸ਼ਨ ਕੀਤੇ ਆ ਜਾਂ ਆਹ ਕੀਤਾ ਜਾਂ ਉਹ ਕੀਤਾ। ਹਰੇਕ ਐਕਚੁਅਲੀ ਗੱਲ ਪਤਾ ਕੀ ਆ ਬਈ, ਜਿਹੜਾ ਸੱਚ ਆ ਨਾ ਉਹ ਰੈਲੇਟਿਵ ਟਰਮ ਆ, ਐਬਸੋਲਿਊਟ ਟਰਮ ਨਹੀਂ ਹੈਗੀ। ਹਾਲਾਤਾਂ ਮੁਤਾਬਕ, ਸਮੇਂ ਮੁਤਾਬਕ, ਜਿਹੜਾ ਹੈਗਾ ਲੋਕੇਸ਼ਨ ਮੁਤਾਬਕ ਜਿਹੜੀ ਗੱਲ ਆ ਉਹਦੇ ਦਾਇਰੇ ਦੇ ਵਿੱਚ ਰੱਖ ਕੇ ਹੀ ਹੁੰਦੀ ਆ। ਜੇ ਹੁਣ ਪਹਿਲਾਂ ਦੀਆਂ ਗੱਲਾਂ ਨੇ, 5-4 ਹਜ਼ਾਰ ਸਾਲ ਪਹਿਲਾਂ ਦੀਆਂ ਗੱਲਾਂ, ਉਹਨਾਂ ਨੂੰ ਉਸੇ ਸੰਦਰਭ 'ਚ ਉਸੇ ਕੰਟੈਕਸਟ ਦੇ ਵਿੱਚ ਰੱਖ ਕੇ ਹੀ ਵੇਖਣਾ ਚਾਹੀਦਾ। ਇੱਕ ਵੀਰ ਪਹਿਲਾਂ ਬੜੀ ਦਲੀਲ ਨਾਲ ਗੱਲ ਕਰਕੇ ਗਏ ਆ ਆਪਣੇ ਹਿਸਾਬ ਨਾਲ, ਉਹ ਵੀ ਰੱਬ ਆ ਜਿਹੜਾ ਉਹ ਬੰਦੇ ਨੇ ਪੈਦਾ ਕੀਤਾ, ਧਰਮ ਵੀ ਬੰਦੇ ਨੇ ਪੈਦਾ ਕੀਤੇ। ਐਕਚੁਅਲੀ ਤਾਂ ਹੁਣ ਜੇ ਤੁਸੀਂ ਡੂੰਘਿਆਈ ਦੇ ਵਿੱਚ ਜਾਓਗੇ, ਹਾਲਾਤਾਂ ਨੂੰ ਸਮਝਣ ਲਈ ਕਿਆਸਰਾਈਆਂ ਕੀਤੀਆਂ, ਇਮੈਜੀਨੇਸ਼ਨ ਕੀਤੀ, ਕਲਪਨਾ ਕੀਤੀ ਬੰਦੇ ਨੇ। ਜਿਵੇਂ ਕਿਤੇ ਫੋਰ ਐਗਜ਼ਾਮਪਲ, ਜੇ ਬੰਦੇ ਨੂੰ ਲੱਗਦਾ ਸੀ ਵੀ ਬਈ ਗਰਮੀਆਂ ਦੇ ਵਿੱਚ ਪਾਣੀ ਦੀ ਲੋੜ ਹੁੰਦੀ ਆ, ਬੰਦਾ ਜੰਗਲਾਂ 'ਚ ਟ੍ਰਾਈਬਸ ਦੇ ਮਤਲਬ ਕਬੀਲਾ ਯੁੱਗ ਦੇ ਵਿੱਚ ਰਹਿੰਦਾ ਸੀ, ਉਹਨੂੰ ਲੱਗਦਾ ਸੀ ਵੀ ਪਾਣੀ ਸਾਡੇ ਕੋਲ ਆ ਗਿਆ ਦਰਿਆਵਾਂ ਦੇ ਵਿੱਚ। ਸਰਦੀਆਂ ਦੇ ਵਿੱਚ ਪਾਣੀ ਦੀ ਲੋੜ ਘੱਟ ਹੁੰਦੀ ਸੀ ਅਤੇ ਸਰਦੀਆਂ 'ਚ ਪਾਣੀ ਆ ਜਿਹੜਾ ਪਿੱਛੋਂ ਨਹੀਂ ਸੀ ਆਉਂਦਾ। ਹੁਣ ਉਹਨੂੰ ਇਹ ਤਾਂ ਪਤਾ ਨਹੀਂ ਵੀ ਇੱਥੋਂ 1000 ਮੀਲ ਦੂਰ ਪਹਾੜ ਆ, ਉਹਦੇ 'ਤੇ ਬਰਫ਼ ਪਈ ਹੋਈ ਆ, ਟੈਂਪਰੇਚਰ ਵਧਣ ਨਾਲ ਬਰਫ਼ ਪਿਘਲਦੀ ਹੈ, ਟੈਂਪਰੇਚਰ ਘਟਣ ਨਾਲ ਬਰਫ਼ ਜੰਮ ਜਾਂਦੀ ਹੈ। ਉਹਨੂੰ ਲੱਗਦਾ ਸੀ ਵੀ ਕੋਈ ਬੈਠਾ ਜਿਹੜਾ ਮੇਰੀ ਲੋੜ ਮੁਤਾਬਕ ਪਾਣੀ ਭੇਜ ਦਿੰਦਾ, ਅਤੇ ਜਦੋਂ ਮੈਨੂੰ ਨਹੀਂ ਲੋੜ ਪਾਣੀ ਘੱਟ ਜਾਂਦਾ, ਉਹਨੇ ਕਲਪਨਾ ਕਰ ਲਈ। ਇਵੇਂ ਉਹਨੂੰ ਲੱਗਦਾ ਸੀ ਬਈ ਮੇਰੀ ਲੋੜ ਮੁਤਾਬਕ ਦਿਨ ਚੜ੍ਹ ਜਾਂਦਾ, ਮੈਂ ਆਪਦਾ ਸ਼ਿਕਾਰ ਸ਼ਕੂਰ ਕਰ ਲੈਣਾ, ਖਾ ਪੀ ਲੈਣਾ, ਜਦੋਂ ਮੇਰਾ ਢਿੱਡ ਭਰ ਜਾਂਦਾ ਤੇ ਰਾਤ ਪੈ ਜਾਂਦੀ ਹੈ। ਉਹਨੇ ਕਲਪਨਾ ਕਰ ਲਈ ਦੇਵਤੇ ਦੀ, ਸੂਰਜ ਦੇਵਤੇ ਦੀ, ਚਾਨਣ ਦਾ ਦੇਵਤਾ, ਇਸੇ ਤਰ੍ਹਾਂ ਗਿਆਨ ਦੀ ਦੇਵੀ ਸਰਸਵਤੀ। ਮੈਨੂੰ ਲੱਗਦਾ ਇਹ ਕਲਪਨਾ 'ਚੋਂ ਪੈਦਾ ਹੋਈਆਂ ਨੇ, ਅਤੇ ਜਿਵੇਂ ਜਿਵੇਂ ਅਸਲੀ ਗਿਆਨ ਵਿਗਿਆਨ ਆ ਜਿਹੜਾ ਉਹ ਗਿਆਨ ਦਾ ਦਰਵਾਜ਼ਾ ਖੁੱਲ੍ਹਦਾ ਰਿਹਾ, ਸਾਨੂੰ ਕਾਰਨ ਲੱਭਦੇ ਗਏ ਕੋਈ ਘਟਨਾ ਕਿਵੇਂ ਵਾਪਰਦੀ ਆ, ਉਵੇਂ ਉਵੇਂ ਉਹ ਗੱਲ ਆ ਜਿਹੜੀ ਕਲੀਅਰ ਹੁੰਦੀ ਗਈ। ਇਹ ਤਾਂ ਹੁਣ ਪ੍ਰਾਤਨਤਾ ਨੂੰ ਜੱਫਾ ਮਾਰ ਕੇ ਰੱਖਣ ਦੀ ਗੱਲ ਆ ਨਾ, ਵੀ ਜੇ ਐਵੇਂ ਹੀ ਕੋਈ ਕਹੀ ਜਾਵੇ। ਬਾਕੀ ਇਹ ਆ ਜੀ, ਪਹਿਲਾਂ ਅੱਡ ਅੱਡ ਦੇਵੀ ਦੇਵਤੇ ਸੀ, ਅੱਡ ਅੱਡ ਕਲਚਰਸ ਦੇ ਵਿੱਚ ਆਪਾਂ ਬਹੁਤ ਵਾਰੀ ਗੱਲ ਕਰਦੇ ਹਾਂ, ਆਪੋ ਆਪਣੇ ਕਲਚਰਸ ਮੁਤਾਬਕ ਦੇਵੀ ਦੇਵਤੇ ਰੱਬ ਉਹਨਾਂ ਦੀ ਕਲਪਨਾ ਹੋਊਗੀ। ਚਾਈਨੀਜ਼ ਕਲਚਰ 'ਚ ਰੱਬ ਹੋਰ ਤਰ੍ਹਾਂ ਦੇ ਨੇ, ਇਜਿਪਟੀਅਨ ਕਲਚਰ 'ਚ ਹੋਰ ਤਰ੍ਹਾਂ ਦੇ ਨੇ, ਮਾਇਆ ਕਲਚਰ ਜਿਹੜਾ ਸੀਗਾ ਹੋਰ ਤਰ੍ਹਾਂ ਦੇ ਨੇ, ਆਪਣੀ ਇੰਦੂਸ ਵੈਲੀ ਸਿਵਲਾਈਜੇਸ਼ਨ ਜਿਹਨੂੰ ਸਿੰਧ ਘਾਟੀ ਦੀ ਸੱਭਿਅਤਾ ਕਹਿੰਦਾ, ਆਪਣੇ ਹੋਰ ਤਰ੍ਹਾਂ ਦੇ ਦੇਵੀ ਦੇਵਤੇ ਨੇ, ਉਹੋ ਜਿਹੇ ਸਾਡੇ ਅੱਡ ਅੱਡ ਤਰ੍ਹਾਂ ਦੇ ਵਹਿਮ ਭਰਮ ਨੇ, ਜਿਹੇ ਜਿਹੇ ਹਾਲਾਤ ਸੀ। ਜਿਵੇਂ 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 ਆਪਾਂ ਨੂੰ ਗਿਆਨ ਹੁੰਦਾ ਗਿਆ, ਦੁਨੀਆਂ 'ਚ ਆਵਾਜਾਵੀ ਵਧੀ, ਦੂਜੇ ਕੋਨੇ ਤੋਂ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਬੰਦਾ ਜਾਂਦਾ ਰਿਹਾ, ਉਹਦੇ ਗਿਆਨ 'ਚ ਵਾਧਾ ਹੁੰਦਾ ਰਿਹਾ, ਹੌਲੀ 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 ਅਸੀਂ ਦੂਜੇ ਦਾ ਪਰਸਪੈਕਟਿਵ ਸਮਝਣ ਲੱਗ ਗਏ। ਐਡੀ ਤਾਂ ਕੋਈ ਬਾਹਲੀ ਵੱਡੀ ਗੱਲ ਨਹੀਂ, ਲੋਕਾਂ ਨੂੰ ਪਤਾ ਹੀ ਆ, ਜਿਹੜੇ ਧਾਰਮਿਕ ਲੋਕ ਆ ਪਤਾ ਤਾਂ ਉਹਨਾਂ ਨੂੰ ਆ। ਜੇ ਕਹਿਣਾ ਹੋਵੇ, ਜਿਹੜੇ ਗ੍ਰੰਥ ਪੜ੍ਹ ਲੈਂਦੇ ਨੇ ਨਾ ਆਪਣੇ, ਉਹ ਸਭ ਤੋਂ ਪਹਿਲਾਂ ਨਾਸਤਿਕ ਉਹ ਬਣਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਉਸ ਵੇਲੇ ਦਾ ਸੱਚ ਲੱਗਦਾ ਸੀਗਾ, ਅੱਜ ਆ ਜਿਹੜੇ ਹਾਲਾਤ ਹੋਰ ਨੇ, ਅੱਜ ਵਿਗਿਆਨ ਨੇ ਸਾਡੇ ਨਾ ਦਰਵਾਜ਼ੇ ਆ ਜਿਹੜੇ ਉਹ ਖੋਲ੍ਹਤੇ ਆ ਅਕਲ ਦੇ। ਖੈਰ ਜੀ, ਆਪਾਂ ਨਾ ਇਸ ਤਰ੍ਹਾਂ ਕਰਦੇ ਹਾਂ, ਸਾਡੇ ਸਪੋਂਸਰ ਹਾਜ਼ਰ ਨੇ ਰਣਜੀਤ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਸਰਨਜੀਤ ਜੀ, ਤੁਹਾਨੂੰ ਵੀ ਤੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਆਪਾਂ ਕਾਲਜ ਬਾਰੇ ਤੇ ਕਿਹੜੇ ਕਿਹੜੇ ਕੋਰਸੇ ਚੱਲ ਰਹੇ ਨੇ ਉਹਨਾਂ ਬਾਰੇ ਆਪਾਂ ਸੁਨੇਹਾ ਦੇਣਾ ਸੀ ਅੱਜ।
ਜੀ ਹਾਂਜੀ ਚਰਨਜੀਤ ਜੀ, ਬਿਲਕੁਲ। ਸੋ ਕੁਈਨਜ਼ਵੁੱਡ ਕਾਲਜ ਇੱਥੇ ਡਿਪਲੋਮਾ ਕੋਰਸਿਸ ਤੇ ਸ਼ਾਰਟ ਕੋਰਸਿਸ ਆਫਰ ਕਰ ਰਿਹਾ ਹੈ, ਜਿਹਦੇ ਵਿੱਚ ਕਿ ਡਿਪਲੋਮਾ 'ਚ ਸਾਡਾ ਹੁਣ ਮੈਡੀਕਲ ਆਫਿਸ ਅਸਿਸਟੈਂਟ ਦਾ ਡਿਪਲੋਮਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ। ਉਹਨਾਂ ਲੋਕਾਂ ਲਈ ਜੋ ਕਿ ਡਾਕਟਰ ਆਫਿਸ ਦੇ ਵਿੱਚ ਰਿਸੈਪਸ਼ਨ ਤੇ ਕੰਮ ਕਰਨਾ ਚਾਹੁੰਦੇ ਹਨ ਜਾਂ ਫਿਰ ਕਿਸੇ ਵੀ ਮੈਡੀਕਲ ਆਫਿਸ ਦੇ ਵਿੱਚ ਇੱਕ ਵਧੀਆ ਵਾਈਟ ਕਾਲਰ ਜੋਬ ਕਰਨਾ ਚਾਹੁੰਦੇ ਹਨ। ਸੋ ਇਸ ਪ੍ਰੋਗਰਾਮ ਦੇ ਵਿੱਚ ਕੁਈਨਜ਼ਵੁੱਡ ਕਾਲਜ 2 ਮਹੀਨੇ ਦੀ ਪ੍ਰੈਕਟੀਕਲ ਟ੍ਰੇਨਿੰਗ ਡਾਕਟਰ ਆਫਿਸ ਵਿੱਚ ਕਰਵਾਉਂਦੇ ਆ ਤੇ ਟ੍ਰੇਨਿੰਗ ਜੋ ਸਟੂਡੈਂਟ ਨੇ ਉਹਦੀ ਕਾਲਜ ਵੱਲੋਂ ਹੀ ਅਰੇਂਜ ਕਰਕੇ ਦਿੱਤੀ ਜਾਂਦੀ ਹੈ। ਦੂਸਰਾ ਸਾਡਾ ਫੂਡ ਸਰਵਿਸ ਵਰਕਰ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ, ਜੋ ਵੀ ਲੋਕ ਹਾਸਪਿਟਲ, ਲੌਂਗ ਟਰਮ ਕੇਅਰ ਜਾਂ ਕਿਸੇ ਵੀ ਹੈਲਥ ਕੇਅਰ ਦੀ ਕਿਚਨ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਨ, ਉਹਨਾਂ ਦੇ ਲਈ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਹੈ। ਇਹ ਕੋਰਸ 16 ਹਫ਼ਤਿਆਂ ਦਾ ਹੈ, ਜਿਹਦੇ ਵਿੱਚ ਕਿ 10 ਹਫ਼ਤਿਆਂ ਦੀ ਥਿਊਰੀ ਤੇ 6 ਹਫ਼ਤਿਆਂ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਕਿਸੇ ਵੀ ਹੈਲਥ ਕੇਅਰ ਦੀ ਕਿਚਨ ਦੇ ਵਿੱਚ। ਤੋ ਇਹ ਵੀ ਕਾਲਜ ਵੱਲੋਂ ਹੀ ਅਰੇਂਜ ਕਰਕੇ ਦਿੱਤੀ ਜਾਂਦੀ ਹੈ ਆਪਣੇ ਸਟੂਡੈਂਟਸ ਨੂੰ। ਇਹਦੇ ਨਾਲ ਨਾਲ ਸਾਡਾ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ 14 ਨਵੰਬਰ ਤੋਂ। ਸੋ ਜੋ ਵੀ ਲੋਕ ਹੈਲਥ ਕੇਅਰ 'ਚ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹਨ, ਇੱਕ ਐਸੀ ਜੋਬ ਕਰਨਾ ਚਾਹੁੰਦੇ ਹਨ ਜਿਹ 'ਚ ਕਿ ਰਿਸੈਸ਼ਨ ਨਹੀਂ ਹੁੰਦਾ, ਜਿਹਦੇ ਵਿੱਚ ਉਹਨਾਂ ਨੂੰ ਇੱਕ ਵਧੀਆ ਪੇ ਮਿਲਦੀ ਆ, ਠੀਕ ਹੈ, ਤੇ ਨਾਲ ਦੀ ਨਾਲ ਉਹ ਆਪਣੀ ਮਰਜ਼ੀ ਨਾਲ ਕੰਮ ਕਰਨਾ ਕਰ ਸਕਦੇ ਨੇ, ਚਾਹੇ ਉਹ ਫੁੱਲ ਟਾਈਮ ਕੰਮ ਕਰਨ, ਪਾਰਟ ਟਾਈਮ ਕਰਨ, ਫਲੈਕਸੀਬਲ, ਕੈਜੂਅਲ ਜਾਂ ਔਨ ਕਾਲ 'ਤੇ ਕੰਮ ਕਰਨ, ਤਾਂ ਇੱਕ ਵਧੀਆ ਪ੍ਰੋਫੈਸ਼ਨ ਹੈ ਉਹਨਾਂ ਦੇ ਲਈ। ਸੋ ਸਾਡਾ ਇਹ ਪ੍ਰੋਗਰਾਮ ਜਿਹੜਾ 25 ਹਫ਼ਤਿਆਂ ਦਾ ਹੈ, ਦੈਟ ਮੀਨਸ ਉਹਦੀ ਡਿਊਰੇਸ਼ਨ 6 ਮਹੀਨਿਆਂ ਤੋਂ ਘੱਟ ਵੀ ਹੈ। ਸੋ ਜੋ ਵੀ ਲੋਕ ਇੱਥੇ ਵਿਜ਼ਿਟਰ ਨੇ, ਰਿਫਿਊਜ਼ੀ ਨੇ ਜਾਂ ਵਰਕ ਪਰਮਿਟ 'ਤੇ ਨੇ ਤੇ ਪੜ੍ਹਾਈ ਕਰਨ ਦੇ ਚਾਹਵਾਨ ਨੇ, ਤਾਂ ਉਹ ਸਾਡਾ ਪ੍ਰੋਗਰਾਮ ਜੁਆਇਨ ਕਰ ਸਕਦੇ ਨੇ। ਇਹਨਾਂ ਸਾਰੇ ਕੋਰਸਿਸ ਦੇ ਲਈ ਪ੍ਰੀਰਿਕੁਇਜ਼ਿਟ ਇਹੀ ਹੈ ਕਿ ਮਿਨੀਮਮ ਗ੍ਰੇਡ 12 ਕੀਤੀ ਹੋਵੇ ਕਿਸੇ ਵੀ ਕੰਟਰੀ ਤੋਂ, ਜਾਂ ਫਿਰ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਐਜ਼ ਅ ਮੈਚਿਓਰ ਸਟੂਡੈਂਟ ਇਹਨਾਂ ਕੋਰਸਿਸ ਦੇ ਵਿੱਚ ਦਾਖਲਾ ਲੈਣ ਦੇ ਲਈ। ਹੁਣ ਗੱਲ ਕਰੀਏ ਸ਼ਾਰਟ ਕੋਰਸਿਸ ਦੀ, ਤਾਂ ਕੁਈਨਜ਼ਵੁੱਡ ਕਾਲਜ ਬੇਸਿਕ ਟੂ ਐਡਵਾਂਸ ਇੰਗਲਿਸ਼ ਦੇ ਕੋਰਸਿਸ, ਬੇਸਿਕ ਟੂ ਐਡਵਾਂਸ ਕੰਪਿਊਟਰ ਦੇ ਕੋਰਸਿਸ ਵੀ ਆਫਰ ਕਰਦਾ ਹੈ। ਸੋ ਇੰਗਲਿਸ਼ ਲੈਂਗੁਏਜ ਦੀਆਂ ਕਲਾਸਿਸ ਸਾਡੇ ਕੋਲ ਵੀਕਡੇਜ਼ ਤੇ ਵੀਕਐਂਡ ਤੇ ਅਵੇਲੇਬਲ ਨੇ। ਜੋ ਵੀ ਲੋਕ ਵੀਕਡੇਜ਼ ਦੇ ਵਿੱਚ ਬਿਜ਼ੀ ਨੇ, ਕੰਮ ਕਰਦੇ ਆ ਫੁੱਲ ਟਾਈਮ, ਉਹਨਾਂ ਕੋਲ ਟਾਈਮ ਨਹੀਂ ਹੁੰਦਾ ਪੜ੍ਹਾਈ ਦੇ ਲਈ, ਪਰ ਉਹ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਨੇ, ਤਾਂ ਉਹ ਵੀਕਐਂਡ ਤੇ ਬੇਸਿਕ ਇੰਗਲਿਸ਼ ਦੀਆਂ ਕਲਾਸਿਸ ਲੈ ਸਕਦੇ ਹਨ। ਇਹਦੀਆਂ ਕਲਾਸਿਸ ਐਵਰੀ ਸੰਡੇ 4 ਤੋਂ 7 ਵਜੇ ਅਵੇਲੇਬਲ ਨੇ। ਇਹਦੇ ਨਾਲ ਨਾਲ ਬੇਸਿਕ ਕੰਪਿਊਟਰ ਦੀਆਂ ਕਲਾਸਿਸ ਜਿਹੜੀਆਂ ਐਵਰੀ ਮੰਡੇ ਮਾਰਨਿੰਗ ਦੇ ਵਿੱਚ ਸਾਡੇ ਕੋਲ ਅਵੇਲੇਬਲ ਨੇ। ਇੰਟਰਮੀਡੀਏਟ ਕੰਪਿਊਟਰ ਦੀਆਂ ਕਲਾਸਿਸ ਅਗਲੇ ਵੀਕ ਫਰਾਈਡੇ ਤੋਂ, ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਮਾਰਨਿੰਗ 10 ਤੋਂ 1, ਤੇ ਬੇਸਿਕ ਕੰਪਿਊਟਰ ਦੀਆਂ ਕਲਾਸਿਸ ਸਾਡੇ ਕੋਲ ਵੀਕਐਂਡ ਤੇ ਸੈਟਰਡੇ ਵੀ ਅਵੇਲੇਬਲ ਨੇ। ਇਸ ਤੋਂ ਇਲਾਵਾ ਇੱਥੇ ਡਾਟਾ ਐਂਟਰੀ, ਆਈਐਲਟੀਐਸ, ਸੈਲਫ ਦੀਆਂ ਪ੍ਰੈਪਰੇਸ਼ਨ ਕਲਾਸਿਸ ਵੀ ਆਫਰ ਕੀਤੀਆਂ ਜਾਂਦੀਆਂ ਹਨ। ਸੋ ਜੇਕਰ ਤੁਹਾਡੀ ਵੀ ਲੇਅ ਆਫ ਹੋ ਗਈ ਹੈ ਜਾਂ ਨਵੇਂ ਆਏ ਹੋ ਜਾਂ ਫਿਰ ਸੈਕਿੰਡ ਕਰੀਅਰ ਤੇ ਜਾਣਾ ਚਾਹੁੰਦੇ ਹੋ, ਤਾਂ ਇੱਕ ਵਾਰ ਅਪੁਆਇੰਟਮੈਂਟ ਬਣਾ ਕੇ ਸਾਨੂੰ ਜ਼ਰੂਰ ਮਿਲੋ। ਸਾਡਾ ਫੋਨ ਨੰਬਰ ਹੈ ਜੀ 905-872-0088, 905-872-0088। ਸਾਡੀ ਵੈਬਸਾਈਟ ਹੈ queenswoodcollege.com, ਕੈਂਪਸ ਲੋਕੇਟਡ ਹੈ 2023 ਵਿਲੀਅਮਸ ਪਾਰਕਵੇ ਯੂਨਿਟ 3 ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਹੈ ਜੀ ਏਅਰਪੋਰਟ ਐਂਡ ਵਿਲੀਅਮਸ ਪਾਰਕਵੇ। ਧੰਨਵਾਦ ਚਰਨਜੀਤ ਜੀ, ਤੁਹਾਡਾ ਬਹੁਤ ਬਹੁਤ ਸਮਾਂ ਦੇਣ ਦੇ ਲਈ।
ਮਿਹਰਬਾਨੀ ਮਿਹਰਬਾਨੀ ਬਹੁਤ ਬਹੁਤ। ਦੋਸਤੋ, ਮੈਂ ਆਪਣੀ ਗੱਲ ਨੂੰ ਕੰਟੀਨਿਊ ਰੱਖਣਾ ਚਾਹੁੰਦਾ 1-2 ਮਿੰਟ ਦੇ ਲਈ, ਕਿਉਂਕਿ ਕਈ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੀ ਕਲੈਰੀਫਿਕੇਸ਼ਨ ਥੋੜ੍ਹੀ ਜਿਹੀ ਜ਼ਰੂਰੀ ਹੁੰਦੀ ਹੈ। ਮੈਂ ਧਰਮ ਬਾਰੇ ਤਾਂ ਗੱਲ ਕਰਤੀ ਦੋਸਤੋ, ਗੱਲ ਇਹ ਹੈ ਅਸਲ ਦੇ ਵਿੱਚ, ਜਿਵੇਂ ਪਹਿਲਾਂ ਗੱਲ ਕੀਤੀ ਹੈ, ਹਾਲਾਤਾਂ ਮੁਤਾਬਕ, ਥਾਂ ਮੁਤਾਬਕ, ਸਮੇਂ ਮੁਤਾਬਕ ਹੀ ਜਿਹੜਾ ਸੱਚ ਆ ਉਹ ਹੁੰਦਾ। ਜਿਹੜਾ ਧਰਮ ਸੀ ਨਾ ਉਸ ਵੇਲੇ, ਜਾਂ ਜਿਹੜੇ ਧਾਰਮਿਕ ਗੁਰੂ ਸੀ ਉਸ ਵੇਲੇ ਜਦੋਂ ਸ਼ੁਰੂ ਹੋਇਆ, ਐਕਚੁਅਲੀ ਤਾਂ ਉਹ ਧਾਰਮਿਕ ਗੁਰੂ ਨਹੀਂ ਸੀ, ਉਹ ਫਿਲਾਸਫਰ ਸੀ, ਸਮਾਜ ਸੁਧਾਰਕ ਸੀ। ਉਹਨਾਂ ਨੇ ਦੇਖਿਆ ਵੀ ਕੀ ਤਰੁੱਟੀਆਂ ਪਈਆਂ ਸਾਡੇ ਸਮਾਜ ਦੇ ਵਿੱਚ। ਉਹਨਾਂ ਨੇ ਮਨੁੱਖੀ ਮਨ ਦੇ ਨੇੜੇ ਜਾ ਕੇ ਆਮ ਬੰਦੇ ਨੂੰ ਸੰਬੋਧਨ ਹੋਣ ਦੀ ਗੱਲ ਕੀਤੀ। ਆਮ ਬੰਦੇ ਨੂੰ ਸੰਬੋਧਿਤ ਹੋਏ ਨੇ ਵੀ ਆਮ ਬੰਦਾ ਕਿਹੜੀ ਜੀਵਨ ਜਾਚ ਅਪਣਾ ਕੇ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ, ਸੌਖੇ ਤਰੀਕੇ ਨਾਲ ਜਿਉਂ ਸਕਦਾ। ਉਹਨਾਂ ਨੇ ਬਸ ਜੀਵਨ ਜਾਚ ਜਾਂ ਜ਼ਿੰਦਗੀ ਜਿਉਣ ਦੇ ਕੁਝ ਅਸੂਲ ਰੂਲ ਉਹ ਮਿੱਥੇ। ਸਾਰੇ ਹੀ ਸਿਆਣੇ ਸੀ ਜੀ, ਸਾਰੇ ਹੀ ਫਿਲੋਸਫਰ ਸੀ ਜਿਨ੍ਹਾਂ ਨੇ ਸ਼ੁਰੂ ਕੀਤੇ ਆ। ਉਹ ਤਾਂ ਬਾਅਦ ਦੇ ਵਿੱਚ ਅਸੀਂ ਉਹਨਾਂ ਨੂੰ ਬਣਾਤਾ ਨਾ ਵੀ ਇਹ ਸਾਡੇ ਧਰਮ ਦੇ ਰਹਿਨੁਮਾ ਨੇ, ਹਾਲਾਂਕਿ ਉਹ ਤਾਂ ਯੁੱਗ ਪਲਟਾਊ ਸੀ, ਉਹ ਤਾਂ ਰੈਵੋਲਿਊਸ਼ਨਰੀ ਲੋਕ ਸੀ, ਉਹ ਤਾਂ ਮਨੁੱਖੀ ਮਨ ਦੀਆਂ ਸੀਮਾਵਾਂ ਨੂੰ ਤੋੜ ਕੇ ਉਹ ਚਾਹੁੰਦੇ ਸੀ ਕਿ ਸਾਡਾ ਸਮਾਜ ਸੋਹਣਾ ਹੋਵੇ। ਅਸੀਂ ਉਹਨਾਂ ਨੂੰ ਬਾਅਦ ਦੇ ਵਿੱਚ ਧਰਮ ਦੀ ਵਲਗਣ 'ਚ ਤਾਂ ਅਸੀਂ ਕੈਦ ਕਰਤਾ ਨਾ ਅਲੱਗ ਅਲੱਗ ਧਰਮਾਂ ਵਾਲਿਆਂ ਨੇ। ਇਸ ਕਰਕੇ ਉਹ ਤਾਂ ਬਹੁਤ ਸਿਆਣੇ ਲੋਕ ਸੀ ਜੀ, ਪਰ ਗੱਲ ਇਹ ਹੈ ਵੀ ਸਮਾਂ ਲੰਘਦਾ ਜਾਂਦਾ, ਆਪਣੀ ਤੋੜ ਤੁਰਦਾ ਜਾਂਦਾ, ਉਹ ਜਿਹੜੀ ਲਹਿਰ ਜਿਹੜੀ ਚੰਗੇ ਕੰਮ ਲਈ ਸ਼ੁਰੂ ਹੁੰਦੀ ਆ ਕੁਛ ਦੇਰ ਬਾਅਦ ਜਾ ਕੇ ਨਾ ਉਹ ਵੀ ਹੁਣ ਦੇਖੋ ਜੇ ਸਾਇੰਸ 'ਚ ਵੀ ਗੱਲ ਕਰਨੀ ਹੋਵੇ ਸਾਇੰਸ ਦੇ ਵਿੱਚ ਇਸ ਤਰ੍ਹਾਂ ਨਹੀਂ ਕੀਤੀਆਂ ਜਾਂਦੀ ਸਾਇੰਸ ਦੇ ਵਿੱਚ ਸਾਇੰਸ ਸਰ ਸਾਇੰਸ ਦੇ ਵਿੱਚ ਪਤਾ ਹੈ ਸਾਇੰਸਦਾਨਾਂ ਨੂੰ ਵੀ ਜਿਹੜੀ ਚੀਜ਼ ਕੱਲ੍ਹ ਸੀ ਕਿਉਂਕਿ ਹਾਲਾਤ ਬਦਲ ਗਏ ਉਹ ਅੱਜ ਜ਼ਰੂਰੀ ਨਹੀਂ ਇਸ ਤਰ੍ਹਾਂ ਹੋਵੇ ਆਪਾਂ ਜਦੋਂ ਪੜ੍ਹਦੇ ਹਾਂ ਆਪਾਂ ਨਿਊਟਨ ਥਰੀ ਲਾਜ਼ ਆਫ ਮੋਸ਼ਨ ਪੜ੍ਹਦੇ ਹਾਂ ਨਾ ਉਹ ਠੀਕ ਆ ਨਿਊਟਨ ਵੇਲੇ ਵਲੋਸਿਟੀ ਸੀ ਸਪੀਡ ਸੀ ਜਿਹੜੀ ਉਹ ਥੋੜ੍ਹੀ ਸੀ ਇਸ ਕਰਕੇ ਨਿਊਟਨ ਆਪਦੇ ਵੇਲੇ ਦਾ ਸੱਚ ਸੀ ਆਇਨਸਟਨ ਦੇ ਵੇਲੇ ਜਾ ਕੇ ਕੁਛ ਗੱਲਾਂ ਨਿਊਟਨ ਦੀਆਂ ਜਦੋਂ ਹਾਈ ਸਪੀਡ 'ਤੇ ਕੋਈ ਚੀਜ਼ ਚੱਲਦੀ ਆ ਉਹ ਟਰੂ ਨਹੀਂ ਲੱਗਦੀਆਂ ਉਹਨੇ ਪ੍ਰੂਵ ਕਰਤਾ ਇਸ ਕਰਕੇ ਕੁਛ ਗੱਲਾਂ ਜਿਹੜੀਆਂ ਹੈਗੀਆਂ ਉਹ ਸਪੀਡ ਆਫ ਲਾਈਟ ਦੇ ਨੇੜੇ ਜਾ ਕੇ ਜਿਵੇਂ ਨਿਊਟਨ ਦਾ ਕਹਿੰਦਾ ਵੀ ਮਾਸ ਭਾਰ ਆ ਜਿਹੜਾ ਉਹ ਕੋਂਸਟੈਂਟ ਰਹਿੰਦਾ ਬਦਲਦਾ ਨਹੀਂ ਪਰ ਆਇਨਸਟਨ ਕਹਿੰਦਾ ਵੀ ਜਦੋਂ ਉਹ ਸਪੀਡ ਆਫ ਲਾਈਟ ਦੇ ਨੇੜੇ ਤੇੜੇ ਪਹੁੰਚਣ ਲੱਗਦੀ ਹੈ ਭਾਰ ਆ ਜਿਹੜਾ ਇਨਫਾਈਨਾਈਟ ਹੋ ਜਾਂਦਾ ਭਾਰ ਬਦਲਣ ਲੱਗ ਜਾਂਦਾ ਆਪਾਂ ਇਹ ਨਹੀਂ ਕਹਿੰਦੇ ਨਿਊਟਨ ਗਲਤ ਸੀ ਆਪਾਂ ਕਹਿੰਦੇ ਹਾਲਾਤ ਸਮੇਂ ਮੁਤਾਬਕ ਜਿਹੜੀ ਆਮ ਮਤਲਬ ਸਪੀਡ ਸੀ ਚੀਜ਼ਾਂ ਦੀ ਸੀ ਓਨੀ ਉਹ ਸੋਚ ਹੀ ਨਹੀਂ ਸੀ ਸਕਦਾ ਨਿਊਟਨ ਇਸ ਤਰ੍ਹਾਂ ਮਾਡਰਨ ਸਾਇੰਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੀ ਈਵਨ ਆਇਨਸਟਨ ਦੀਆਂ ਚੀਜ਼ਾਂ ਵੀ ਉਹ ਅੱਜ ਦੇ ਕੰਟੈਕਸਟ ਦੇ ਵਿੱਚ ਕਈ ਚੀਜ਼ਾਂ ਜਾਂ ਥੋੜ੍ਹੀਆਂ ਚੀਜ਼ਾਂ ਹੋ ਸਕਦਾ ਫਿੱਟ ਨਾ ਬੈਠਣ ਹੋ ਸਕਦਾ ਕੱਲ੍ਹ ਨੂੰ ਆਉਣ ਵਾਲੇ ਸਾਇੰਸ ਦਾ ਨਵੀਂ ਖੋਜ ਕਰਕੇ ਇਹ ਨਿਯਮਾਂ 'ਚ ਤਬਦੀਲੀਆਂ ਕਰ ਦੇਣ ਫਰਕ ਇੰਨਾ ਵੀ ਵਿਗਿਆਨ ਦੇ ਵਿੱਚ ਮੋਡੀਫਿਕੇਸ਼ਨ ਚੀਜ਼ਾਂ 'ਚ ਹੋ ਜਾਂਦੀਆਂ ਰੂਲਸ ਆ ਜਿਹੜੇ ਉਹ ਬਦਲ ਜਾਂਦੇ ਨੇ ਜਿਹੜੇ ਸਿਧਾਂਤ ਆ ਉਹ ਨਵੇਂ ਐਡੀਸ਼ਨਸ ਆ ਜਾਂਦੇ ਨੇ ਪਰ ਧਰਮਾਂ ਵਾਲੇ ਉਹ ਆਪਣੀ ਪੁਰਾਣੀ ਬਿਲਡਿੰਗ 'ਚ ਹੀ ਬੈਠੇ ਰਹਿੰਦੇ ਨੇ ਹੁੰਦੇ ਵੈਸੇ ਧਰਮਾਂ ਵਾਲੇ ਜਦੋਂ ਧਰਮ ਸਟਾਰਟ ਹੁੰਦਾ ਲਹਿਰ ਦੇ ਰੂਪ 'ਚ ਬਹੁਤ ਸਿਆਣੇ ਲੋਕ ਹੁੰਦੇ ਨੇ ਮੈਂ ਬੜਾ ਸਤਿਕਾਰ ਕਰਦਾ ਜੀ ਕਿਸੇ ਵੀ ਧਰਮ ਦੇ ਜਿਹੜੇ ਰਹਿਬਰ ਨੇ ਉਹਨਾਂ ਦਾ ਜਿਨ੍ਹਾਂ ਨੇ ਨਵੀਂ ਜੀਵਨ ਜਾਂਚ ਆ ਜਿਹੜੀ ਦਿੱਤੀ ਸੀ ਪਰ ਅੱਜ ਕੱਲ੍ਹ ਵਾਲਿਆਂ ਦਾ ਨਹੀਂ ਕਰਦਾ ਜੀ ਅਗਲੀ ਕਾਲ 'ਤੇ ਚੱਲਦੇ ਨਿੱਘਾ ਸਵਾਗਤ ਜੀ ਨਹੀਂ ਜੀ ਆਪਾਂ ਛੋਟੀ ਜੀ ਬ੍ਰੇਕ ਲੈ ਲਈਏ ਦੋਸਤੋ ਅਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ
ਬਾਰ ਬਾਰ ਨਹੀਂ ਆਉਣੀ ਏ ਘੜੀ ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ
ਸਟੋਰ ਵਿੱਚ ਪਿਆ ਹੈ ਖੁੱਲਾ ਕਪੜਾ ਡਿਜ਼ਾਈਨਰ ਕਲੋਥ 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ ਹੁਣ ਸਾਰੇ ਹੀ 9.99 ਡਾਲਰ ਦੇ
ਪੱਗਾਂ ਦਾ ਕਪੜਾ ਸਿਰਫ 1.9 ਡਾਲਰ ਵਿੱਚ
ਇਸ ਤੋਂ ਇਲਾਵਾ ਪਾਰਟੀ ਵੇਅਰ ਰੈਡੀਮੇਡ ਸੂਟ ਸੂਟਕੇਸ ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ
ਸਨ ਪਾਰਕ ਬੁਲੇਵਾਰਡ ਯੂਨਿਟ 12-13 ਬ੍ਰੈਂਪਟਨ ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ
ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 905-453-1400
ਮਿੱਤਰਾਂ ਦੇ ਜੰਕਸ਼ਨ ਤੇ
ਉਹ ਕਿਹੜੇ ਜੰਕਸ਼ਨ ਤੇ
ਉਹ ਟਿੱਕਾ ਜੰਕਸ਼ਨ ਤੇ
ਰਾਤ ਲੱਗੀਆਂ ਮਹਿਫਲਾਂ ਨਾਰੇ
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ
ਰੈਸਟੋਰੈਂਟ ਚ ਪੀਟਰਬਿਲਟ ਖੜਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ VIP ਲੌਂਜ ਵੀ ਹੈ ਇੰਨਾ ਹੀ ਨਹੀਂ ਮੰਡੇ ਤੋਂ ਥਰਸਡੇ ਤੱਕ ਟਿੱਕ ਹਾਊਸ ਤੇ 20% ਆਫ ਮਿਲੇਗਾ
ਟਿੱਕਾ ਜੰਕਸ਼ਨ ਕਾਲ 647-429-4040 647-429-4040 ਚਾਲੀ
ਕੀ ਤੁਹਾਨੂੰ ਪਤਾ ਘਰਾਂ ਵਿੱਚ ਸਭ ਤੋਂ ਵੱਧ ਅੱਗ ਲੱਗਣ ਦਾ ਕਾਰਨ ਜਦੋਂ ਅਸੀਂ ਖਾਣਾ ਬਣਾਉਂਦੇ ਹਾਂ ਉਸ ਵੇਲੇ ਅਸੀਂ ਧਿਆਨ ਨਹੀਂ ਦਿੰਦੇ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸ ਤੁਹਾਨੂੰ ਯਾਦ ਕਰਾਉਣਾ ਚਾਹੁੰਦੀ ਹੈ ਕਿ ਜੇਕਰ ਤੁਸੀਂ ਖਾਣਾ ਬਣਾਉਣ ਵੇਲੇ ਫੋਨ ਦਾ ਇਸਤੇਮਾਲ ਕਰਦੇ ਹੋ ਜਾਂ ਫਿਰ ਖਾਣਾ ਬਣਾਉਣ ਵੇਲੇ ਕੋਈ ਹੋਰ ਦੂਜਾ ਕੰਮ ਕਰਦੇ ਹੋ ਜਾਂ ਸ਼ਰਾਬ ਜਾਂ ਕਿਸੇ ਹੋਰ ਕਿਸਮ ਦਾ ਨਸ਼ਾ ਕਰਦੇ ਹੋ ਤਾਂ ਇਹ ਬਿਲਕੁਲ ਨਾ ਕਰੋ ਜੇਕਰ ਤੁਸੀਂ ਹੁਣ ਖਾਣਾ ਬਣਾ ਰਹੇ ਹੋ ਤਾਂ ਯਾਦ ਰੱਖੋ ਹਮੇਸ਼ਾ ਸਤਰਕ ਰਹੋ ਸਟੇ ਹੋਮ ਸੇਫ ਹੋਮ ਇਹ ਸੁਨੇਹਾ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸ ਵੱਲੋਂ ਜਾਰੀ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਔਰਾ ਕਿਚਨ ਦਾ ਸੁਨੇਹਾ ਤੁਹਾਨੂੰ ਜ਼ਰੂਰ ਦੇ ਕੇ ਜਾਣਾ ਦੋਸਤੋ, ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਔਰਾ ਕਿਚਨਸ ਵਾਲੇ। ਰੈਨੋਵੇਸ਼ਨ ਕਰਾ ਰਹੇ ਹੋ, ਲੱਗਦੇ ਹੱਥ ਨਵੀਂ ਕਿਚਨ ਵੀ ਲਵਾ ਲਓ ਜੀ। 9056732872 ਔਰਾ ਕਿਚਨਸ ਦਾ ਨੰਬਰ ਆ। ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ ਔਰਾ ਕਿਚਨਸ। ਵੈਬਸਾਈਟ ਦੇਖੋ, ਇਹਨਾਂ ਦੀ ਕੀਤਾ ਹੋਇਆ ਕੰਮ ਦੇਖੋ, ਸੋਹਣੀ ਜਿਹੀ ਕਿਚਨ ਆ ਜਿਹੜੀ ਲਵਾਉਣੀ ਆ ਤਾਂ ਇਹਨਾਂ ਨਾਲ ਤਾਲਮੇਲ ਕਰ ਲਿਓ। ਅੱਜ ਜੀ ਰਾਜਪਾਲ ਬਰਾੜ ਜੀ ਨੇ ਆਉਣਾ ਸੀ ਅਤੇ ਦਿਮਾਗ 'ਚੋਂ ਹੀ ਨਿਕਲ ਗਿਆ ਜੀ ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਕੋਈ ਗੱਲ ਨਹੀਂ, ਕੱਲ੍ਹ ਨੂੰ ਉਹਨਾਂ ਨੂੰ ਲਾਈਨ 'ਤੇ ਲਵਾਂਗੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਾਉਣੇ ਜਾਂ ਫੰਡਸ ਕਿਸੇ ਇਹੋ ਜਿਹੀ ਜਗ੍ਹਾ 'ਤੇ ਇਨਵੈਸਟ ਕਰਨੇ ਜਿੱਥੇ ਸੋਹਣੀ ਗਰੋਥ ਹੁੰਦੀ ਹੋਵੇ, ਰਾਜਪਾਲ ਬਰਾੜ ਜੀ ਨਾਲ ਸੰਪਰਕ ਕਰ ਲਿਓ। 416-917-1456 ਇਹਨਾਂ ਦਾ ਨੰਬਰ ਹੈਗਾ ਹੈ। ਦੋਸਤੋ ਤੁਹਾਨੂੰ ਇੱਕ ਸੁਨੇਹਾ ਦੇਣਾ ਹੈ, ਬਈ ਨਵੇਂ ਘਰਾਂ ਦੀਆਂ ਪ੍ਰਾਈਸਿਸ ਵੀ ਬਹੁਤ ਸਸਤੀਆਂ ਹੋ ਗਈਆਂ ਨੇ। ਬ੍ਰੈਂਟਫੋਰਡ ਦੇ ਵਿੱਚ 4 ਬੈੱਡਰੂਮ ਵਾਲਾ ਘਰ 2200-2300 ਸਕੁਆਇਰ ਫੁੱਟ ਸਿਰਫ 8.5 ਲੱਖ ਦਾ ਬੁੱਕ ਹੋ ਰਿਹਾ ਜੀ। ਲਿਵ ਹੋਮਸ ਦਾ ਜਿਹੜਾ ਘਰ ਹੈਗੇ ਨੇ ਇਹ। ਇਸੇ ਤਰ੍ਹਾਂ ਜੇ ਤੁਸੀਂ 3000 ਸਕੁਆਇਰ ਫੁੱਟ ਦਾ ਘਰ ਬਣਾਉ ਬੁੱਕ ਕਰਵਾਉਣਾ ਚਾਹੁੰਦੇ ਹੋ ਬ੍ਰੈਂਟਫੋਰਡ ਦੇ ਵਿੱਚ ਨਵਾਂ, 3000 ਸਕੁਆਇਰ ਫੁੱਟ ਦਾ ਘਰ ਆ ਜਿਹੜਾ, ਇਹ ਵੀ ਇਸ ਵੇਲੇ ਦੀ ਪ੍ਰਾਈਸ ਆ ਜਿਹੜੀ 11-11.5-11, ਮਤਲਬ ਡਿਪੈਂਡ ਕਰਦਾ ਵੀ 5 ਬੈੱਡਰੂਮ ਆ ਕਿ 4 ਬੈੱਡਰੂਮ, 3.5 ਵਾਸ਼ਰੂਮ, ਤੁਹਾਨੂੰ 11 ਲੱਖ ਦੇ ਵਿੱਚ ਇਹ ਘਰ ਆ ਜਿਹੜਾ ਬੁੱਕ ਹੋ ਰਿਹਾ। ਨਾਲੇ ਫ੍ਰੀ ਅਪਲਾਇੰਸਿਸ ਦਿੱਤੇ ਜਾ ਰਹੇ ਨੇ, ਡੈਕੋਰ ਬੋਨਸ ਦਿੱਤਾ ਜਾ ਰਿਹਾ। ਅਤੇ ਇਸੇ ਤਰ੍ਹਾਂ ਕੇਂਬਰਿਜ ਦੇ ਵਿੱਚ ਵੀ ਨਵੇਂ ਘਰ ਆ ਜਿਹੜੇ ਬਹੁਤ ਵਧੀਆ ਪ੍ਰਾਈਸ ਦੇ ਉੱਤੇ ਬੁੱਕ ਹੋ ਰਹੇ ਨੇ। ਸਾਡਾ ਸਮਾਂ ਦੋਸਤੋ ਸਮਾਪਤੀ ਵੱਲ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਕਾਲ ਕਰਦੇ ਹੋ ਅਤੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੇ ਹੋ, ਮਿਹਰਬਾਨੀ ਬਹੁਤ ਬਹੁਤ ਜੀ। ਬਸ ਕਈ ਵਾਰੀ ਗੱਲ ਇਸ ਤਰ੍ਹਾਂ ਹੁੰਦੀ ਹੈ, ਜਿਸ ਕੰਟੈਕਸ ਦੇ ਵਿੱਚ ਕੀਤੀ ਜਾਵੇ ਉਸੇ ਕੰਟੈਕਸ ਦੇ ਵਿੱਚ ਸਮਝਣ ਦੀ ਜ਼ਰੂਰਤ ਹੁੰਦੀ ਹੈ ਜੀ। ਨਹੀਂ ਤਾਂ ਫਿਰ ਪਾੜਾ ਪੈ ਜਾਂਦਾ, ਨਹੀਂ ਗੈਪ ਰਹਿ ਜਾਂਦਾ, ਨਹੀਂ ਕਹਿਣ ਵਾਲਾ ਕੁਝ ਹੋਰ ਕਹਿਣਾ ਚਾਹੁੰਦਾ ਹੁੰਦਾ, ਆਪਾਂ ਕੁਝ ਹੋਰ ਆ ਜਿਹੜਾ ਉਹ ਸਮਝ ਲੈਂਦੇ ਹਾਂ। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗੇ ਹੈ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 9058747171।
आइए मिलके मनाते हैं मिरेकल ऑन मेन स्ट्रीट एट गेज पार्क एट 45 मेन स्ट्रीट साउथ ऑफ ब्रैम्पटन। मिलिए फॉर्मर सुपरस्टार टाइगर अली सिंह, रेसलिंग लेजेंड टाइगर जीत सिंह और होंगी बहुत सी अहम शख्सियात और पील रीजन के मुख्तलिफ इदारे। इस रंगारंग प्रोग्राम के लिए फ्री एडमिशन विद द न्यू अनरैप टॉय। इंजॉय करें विंटर लाइट फेस्टिवल, फ्री अम्यूजमेंट्स राइड, लाइव एंटरटेनमेंट, फूड एंड ड्रिंक्स। मजीद जानिए miracleonmain.ca। फ्राइडे नवम्बर 18, 6-10 PM।
Gateway Chevrolet in Brampton has announced a limited-time special offer on Chevrolet and GMC. Are you ready to drive into fall? Only 2.99% finance rate for up to 72 months on pickup trucks. Test drive our new 2.7-liter turbo trucks now and get a $500 gas card on your purchase. Eligible Costco members get a $750 bonus on select SUVs. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ٹرک کا گھومتا پہیا کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی۔ کوئک ٹرک لیو 519-622-0660 quicktruckloop.com।
چکن کے ایسے کوفتے کھا کے